श्री नानक पद पंकज बंदन सिमरौं अंगद दोख निकंदन। अमरदास गुर हृदय त्यावा श्री गुर रामदास गुण गावा। श्री अर्जन विघ्नन के नाशक श्री हर गोविंद शुभ सुमत प्रकाशक। श्री हर राय नमो कर जोरी गुरु हर कृष्ण मनाए बहोरी। श्री तेग बहादुर परम कृपाला श्री गुरु गोविंद सिंह बिसाला। तरों तरा पर पुन पुन सीसा बंदों बार बार जगदीसा। जिसमें अमृत ज्ञान है माणिक भगत वैराग। गुरु ग्रंथ साहिब उदद बंदों कर अनुराग। श्री गुर शब्द कमाए जिनम जीते पंच विकार। तिन संतन कौ बंदना सिर चरणन पर तार। एक ओंकारा सतगुरु ते प्रसाद सच होय। वाहिगुरु जी की फतेह विघ्न विनाशन सोय। वाहिगुरु जी की फतेह विघ्न विनाशन सोए।
सतनाम श्री वाहिगुरु साहिब जी। दोहरा कितक दिवस बस कर गुरु पटने नगर मझार। सुख पायो हो श्रम पर हरियो सिखियन करन उधार। कितक दिवस बस कर गुरु।
वाहिगुरु जी का खालसा
वाहिगुरु जी की फतेह।
गरीब निवाज करुणा निदान अंतर्जामी पतित पावन भगत वत्सल अकाल पुरख वाहिगुरु साहिब जी दे सरवण स्वरूप दसों पातशाहियों के आत्मिक ज्योत स्वरूप प्रतख गुरता गद्दी उपर सुभाए मान तन तन श्री गुरु ग्रंथ साहिब जी महाराज दी पावन पवित्र सतसंगत विच हाजरियां भरन दा शुभ अवसर प्राप्त हो रहा है। आओ इस समय विच गुर इतिहास दी कथा विचार श्रवण करिए। ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦੇ ਪ੍ਰਸੰਗ ਜਿਵੇਂ ਪਿੱਛੇ ਸਰਵਣ ਕਰਾਏ ਜਾ ਰਹੇ ਸਨ। ਧੰਨ ਧੰਨ ਸ੍ਰੀ ਗੁਰੂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਇਤਿਹਾਸ ਬਿਆਨ ਕਰਦਿਆਂ ਹੋਇਆ ਕਵੀ ਭਾਈ ਸੰਤੋਖ ਸਿੰਘ ਜੀ ਨੇ 11ਵੀਂ ਰਾਸ ਵਿੱਚ ਜੋ ਕਥਾ ਕਥਨ ਕੀਤੀ ਹੈ ਉਹ ਰਾਸ ਦੀ ਸੰਪੂਰਨਤਾ ਕੀਤੀ। ਉਪਰੰਤ 12ਵੀਂ ਰਾਸ ਸ਼ੁਰੂ ਕਰਨ ਤੋਂ ਪਹਿਲਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੰਗਲ ਕੀਤੇ ਨੇ। ਸ੍ਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦਾ ਮੰਗਲ ਕੀਤਾ ਹੈ, ਵਾਹਿਗੁਰੂ ਜੀ ਦੀ ਬਾਣੀ ਦਾ ਮੰਗਲ ਕੀਤਾ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ, ਸ੍ਰੀ ਗੁਰੂ ਅਮਰਦਾਸ ਜੀ ਸਾਹਿਬ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਸ੍ਰੀ ਗੁਰੂ ਹਰਰਾਜ ਸਾਹਿਬ ਮਹਾਰਾਜ, ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਦਸਾਂ ਪਾਤਸ਼ਾਹੀਆਂ ਦੇ ਮੰਗਲ ਕਵੀ ਜੀ ਨੇ ਕਥਨ ਕੀਤੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿਵੇਂ ਵੱਖ ਵੱਖ ਸਰੂਪ ਧਾਰਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬੇਅੰਤ ਗੁਣ ਹਨ, ਵਡਿਆਈਆਂ ਹਨ, ਉਹ ਕਹੀ ਹੈ ਔਰ ਗੁਰੂ ਚਰਨਾਂ ਵਿੱਚ ਨਮਸਕਾਰ ਕੀਤੀ ਹੈ। ਅੱਗੇ ਕਥਾ ਕਥਨ ਕਰਨ ਵਾਸਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸੋਂ ਬਲ ਮੰਗਿਆ ਹੈ। ਵਿਸਥਾਰ ਸਹਿਤ ਮੰਗਲਾਂ ਦੀ ਵਿਚਾਰ ਪਿਛਲੇ ਦੀਵਾਨ ਵਿੱਚ ਹੋਈ ਸੀ। ਅੱਗੇ ਜਿਸ ਪ੍ਰਕਾਰ ਸਤਿਗੁਰੂ ਨੌਵੇਂ ਪਾਤਸ਼ਾਹ ਮਹਾਰਾਜ ਜੀ ਦੀ ਕਥਾ ਕਵੀ ਜੀ ਆਰੰਭ ਕਰਦੇ ਆ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਸ੍ਰੀ ਪਟਨਾ ਸਾਹਿਬ ਵਿਖੇ ਜਾ ਕੇ ਠਹਿਰ ਕੇ ਨਿਵਾਸ ਕਰ ਰਹੇ, ਗੁਰੂ ਘਰ ਦੇ ਇੱਕ ਅਨਿੰਨ ਪਿਆਰੇ ਸਿੱਖ ਨੇ ਮਹਾਰਾਜ ਸਾਹਿਬ ਜੀ ਦੇ ਨਿਵਾਸ ਵਾਸਤੇ ਸੁੰਦਰ ਹਵੇਲੀ ਭੇਟ ਕੀਤੀ। ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਿਵਾਸ ਹੈ। ਬਹੁਤ ਸਾਰੀਆਂ ਸੰਗਤਾਂ ਪਟਨਾ ਸ਼ਹਿਰ ਦੀਆਂ, ਇਲਾਕੇ ਦੀਆਂ ਔਰ ਦੂਰ ਦੁਰਾਡਿਓਂ ਇਕੱਤਰ ਹੋ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚਦੀ ਹੈ। ਸਤਿਗੁਰੂ ਜੀ ਦਰਸ਼ਨ ਦੀਦਾਰੇ ਬਖਸ਼ ਕੇ, ਸਤਸੰਗਤ ਬਖਸ਼ਿਸ਼ ਕਰਦਿਆਂ ਉਪਦੇਸ਼ ਬਖਸ਼ ਕੇ ਜੀਵਨ ਸਫਲੇ ਕਰਦੇ ਹਨ। ਅੱਗੇ ਜਿਸ ਪ੍ਰਕਾਰ ਕਥਾ ਵਿਚਾਰ ਆ ਰਹੀ ਹੈ, ਮਨ ਚਿਤ ਬਿਰਤੀਆਂ ਇਕਾਗਰ ਕਰਦੇ ਹੋਏ ਸਰਵਣ ਕਰੀਏ ਜੀ।
ਵਾਹਿਗੁਰੂ ਸਾਹਿਬ ਜੀ ਦੋਹਰਾ ਕਿਤਕ ਦਿਵਸ ਬਸ ਕਰ ਗੁਰੂ।
ਸਤਿਗੁਰੂ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕਈ ਦਿਨਾਂ ਤੱਕ ਜਿਸ ਵੇਲੇ ਪਟਨਾ ਸਾਹਿਬ ਵਿਖੇ ਪਹੁੰਚ ਕਰਕੇ ਨਿਵਾਸ ਆਪਣਾ ਕਰੀ ਰੱਖਿਆ।
ਪਟਨੇ ਨਗਰ ਮਝਾਰ,
ਪਟਨਾ ਸਾਹਿਬ ਸੁੰਦਰ ਨਗਰ ਵਿੱਚ,
ਸੁਖ ਪਾਇਓ ਸ਼੍ਰਮ ਪਰ ਹਰਿਓ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਸਰੀਰਕ ਥਕਾਵਟ ਹੈ ਦੂਰ ਕੀਤੀ ਹੈ ਔਰ ਸੁਖ ਆਨੰਦ ਮਾਣਨਾ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਤਾਂ ਸਦਾ ਹੀ ਆਪ ਸੁਖ ਆਨੰਦ ਦੇ ਸਮੇਤ ਹਨ। ਸਰੀਰਕ ਤੌਰ 'ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਰਾਮ ਕੀਤਾ ਹੈ ਔਰ ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸੰਗਤ ਕੀਤੀ ਹੈ ਉਹਨਾਂ ਨੇ ਸੁਖ ਪਾਇਆ ਹੈ ਅਤੇ ਤਿੰਨਾਂ ਦੇ ਮਨਾਂ ਦੀ ਜੋ ਥਕਾਵਟ ਹੈ ਮਨ ਦੀ ਭਟਕਣਾ ਕਰਕੇ ਵਿਕਾਰਾਂ ਪੰਜਾਂ ਚੋਰਾਂ ਦੇ ਈਰਖਾ ਔਰ ਚਿੰਤਾ ਵੱਸ ਹੋਣ ਕਰਕੇ ਜੋ ਬਣੀ ਰਹੀ ਸੀ ਉਹ ਥਕਾਵਟ ਨੂੰ ਸ਼ਰਮ ਨੂੰ ਉਹਨਾਂ ਸਿੱਖਾਂ ਸੇਵਕਾਂ ਨੇ ਵੀ ਮਹਾਰਾਜ ਸਾਹਿਬ ਜੀ ਦੀ ਸੰਗਤ ਕਰਕੇ ਦੂਰ ਕੀਤਾ।
ਸਿੱਖਿਆ ਨੇ ਕਰਨ ਉਧਾਰ,
ਸਿੱਖਾਂ ਦਾ ਉਧਾਰ ਕਰਨਾ ਕਰਦੇ ਹਨ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਸਿੱਖਾਂ ਦੇ ਉਧਾਰ ਵਾਸਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਵਿਚਰਦੇ ਹਨ।
ਅਬ ਇਹ ਕਥਾ ਇੱਕ ਭੂਪ ਕੀ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਥਾ ਬਿਆਨ ਕਰਦਿਆਂ ਹੋਇਆਂ ਕਵੀ ਜੀ ਆਖਦੇ ਹਨ ਕਿ ਹੁਣ ਅਸੀਂ ਇੱਕ ਰਾਜੇ ਦੀ ਕਥਾ ਜੋ ਹੈ ਉਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਸੰਬੰਧਿਤ ਹੈ, ਕਿਉਂਕਿ ਜੋ ਰਾਜਾ ਮਾਨ ਸਿੰਘ ਹੋਇਆ ਪਹਿਲਾਂ ਹੋਇਆ ਭਾਵੇਂ, ਪਰ ਜਿਸ ਇਲਾਕੇ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਸਾਮ ਵੱਲ ਰਾਜੇ ਦੀ ਸਹਾਇਤਾ ਕਰਨ ਵਾਸਤੇ ਜਾਣਾ ਹੈ, ਉਸ ਰਾਜੇ ਨੇ ਵੀ ਉਸੇ ਮੁਹਿੰਮ 'ਤੇ ਜਾਣ ਵਾਸਤੇ ਤਿਆਰੀ ਕੀਤੀ ਸੀ। ਉਹਨੇ ਜਿਵੇਂ ਕਵੀ ਜੀ ਨੇ ਜਿਸਦਾ ਨਾਮ ਬਿਸ਼ਨ ਸਿੰਘ ਲਿਖਿਆ ਹੈ, ਜੋ ਰਾਮ ਸਿੰਘ ਵੀ ਨਾਮ ਉਹ ਵਰਣਨ ਕੀਤਾ ਜਾਂਦਾ ਇਤਿਹਾਸ ਵਿੱਚ ਲਿਖਿਆ ਮਿਲਦਾ ਹੈ। ਕਵੀ ਜੀ ਨੇ ਆਪਣੀ ਸੂਝ ਬੂਝ ਮੁਤਾਬਕ ਬਿਸ਼ਨ ਸਿੰਘ ਉਸ ਰਾਜੇ ਦਾ ਨਾਮ ਲਿਖਿਆ। ਉਹਨੇ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸੋਂ ਜਿਵੇਂ ਸਹਾਇਤਾ ਮੰਗੀ ਸੀ, ਸਤਿਗੁਰਾਂ ਨੇ ਉਹਦੀ ਸਹਾਇਤਾ ਵਾਸਤੇ ਅਸਾਮ ਵੱਲ ਉਸ ਇਲਾਕੇ ਵਿੱਚ ਜਾ ਕੇ ਉਹਦੀ ਸਹਾਇਤਾ ਕੀਤੀ। ਇਸ ਲਈ ਜੋ ਉਸ ਰਾਜੇ ਤੋਂ ਪਹਿਲਾਂ ਇੱਕ ਰਾਜਾ ਜਿਹੜਾ ਮਾਨ ਸਿੰਘ ਹੋਇਆ ਹੈ ਉਹ ਵੀ ਉਸੇ ਮੁਹਿੰਮ 'ਤੇ ਜਾ ਕੇ ਖੱਪ ਗਿਆ ਸੀ। ਜਿਸ ਰਾਜੇ 'ਤੇ ਫਤਿਹ ਪਾਉਣੀ ਚਾਹੀ ਸੀ ਉਸਦੇ ਫਤਿਹ ਨਹੀਂ ਸੀ ਪਾ ਸਕਿਆ, ਭਾਵੇਂ ਕਿ ਬੜਾ ਜ਼ੋਰਾਵਰ ਸੀ। ਉਸਦੀ ਕਥਾ ਕਵੀ ਜੀ ਕਹਿੰਦੇ ਹਨ ਕਿ ਅਸੀਂ ਪਹਿਲਾਂ ਤੁਹਾਨੂੰ ਸੁਣਾਉਂਦੇ ਹਾਂ।
ਉਚਿਤ ਕਹਿਣ ਕੇ ਜਾਨ,
ਤੇ ਉਸ ਰਾਜੇ ਦੀ ਜੋ ਕਥਾ ਹੈ ਮਾਨ ਸਿੰਘ ਰਾਜੇ ਦੀ ਉਹ ਕਹਿਣੀ ਜੋ ਹੈ ਉਹ ਯੋਗ ਹੈ ਦੱਸਦੇ ਹਾਂ।
ਤਿਸ ਕੋ ਵਰਣਨ ਕਰਤ ਹਾਂ,
ਤੇ ਉਹ ਕਥਾ ਦਾ ਪ੍ਰਸੰਗ ਵਰਣਨ ਕਰਕੇ ਬਿਆਨ ਕਰਕੇ ਸੁਣਾਵਾਂਗੇ।
ਸੁਰਹੋ ਸੰਤ ਦੇ ਕਾਨ,
ਇਹ ਸੰਤ ਜਨੋ ਸਰੋਤਾ ਜਨੋ ਜੋ ਸੁਰਤੀ ਬਿਰਤੀ ਲਗਾ ਕੇ ਕੰਨ ਦੇ ਕੇ ਸੁਣਨਾ ਕਰੋ।
ਦੇਸ ਕਾਮਰੂ ਗੁਰ ਗਮਨ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਕਾਮਰੂ ਦੇਸ਼ ਵੱਲ ਨੂੰ ਭਾਵ ਅਸਾਮ ਵੱਲ ਨੂੰ ਜਾਣਾ ਕਰਦੇ ਹਨ।
ਕੀਨਸ ਜਿਸ ਕੇ ਸੰਗ,
ਤੇ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਜੇ ਦੀ ਸਹਾਇਤਾ ਵਾਸਤੇ ਉਸਦੇ ਨਾਲ ਜਾਣਾ ਕੀਤਾ ਸੀ।
ਕਹਾਂ ਛੋਰ ਤੇ ਸੋ ਕਥਾ,
ਤੇ ਉਹ ਕਥਾ ਕਹਿਣ ਵਾਸਤੇ ਰਾਜੇ ਬਿਸ਼ਨ ਸਿੰਘ ਦੀ ਭਾਵ ਰਾਮ ਸਿੰਘ ਦੀ ਸਹਾਇਤਾ ਵਾਸਤੇ ਜਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਾਂਦੇ ਹੈ, ਪਰ ਉਹ ਕਥਾ ਕਵੀ ਜੀ ਕਹਿੰਦੇ ਨੇ ਕਿ ਕਾਰਨ ਕਿਵੇਂ ਬਣਿਆ, ਜਿਸ ਤਰ੍ਹਾਂ ਦੀ ਪਹਿਲਾਂ ਜੋ ਕਥਾ ਜੀ ਕਿੱਥੋਂ ਸ਼ੁਰੂ ਹੁੰਦੀ ਹੈ, ਸੋ ਉਹ ਸ਼ੁਰੂ ਤੋਂ ਲੈ ਕੇ ਆਰੰਭਤਾ ਤੋਂ ਲੈ ਕੇ ਕਹਾਂਗੇ।
ਜਿਮ ਹਮ ਸੁਣਿਓ ਪ੍ਰਸੰਗ,
ਕਵੀ ਜੀ ਆਖਦੇ ਕਿ ਜਿਸ ਤਰ੍ਹਾਂ ਅਸੀਂ ਸੁਣਿਆ ਹੈ ਪ੍ਰਸੰਗ ਉਹ ਤੁਹਾਨੂੰ ਹੇ ਸਰੋਤਾ ਜਨੋਂ ਸੁਣਾਉਂਦੇ ਹਾਂ।
ਚੌਪਈ ਦਿੱਲੀ ਮਹਿ ਅਕਬਰ ਤੁਰਕੇਸ਼,
ਦਿੱਲੀ ਸ਼ਹਿਰ ਵਿੱਚ ਜਦੋਂ ਅਕਬਰ ਬਾਦਸ਼ਾਹ ਤਖਤ ਦੇ ਉੱਪਰ ਬੈਠਾ ਹੋਇਆ ਸੀ।
ਕਰਤ ਰਾਜ ਲੈ ਦੇਸ਼ ਅਸ਼ੇਸ਼,
ਜੋ ਸਾਰਾ ਰਾਜ ਦੇਸ਼ ਦਾ ਲੈ ਕਰਕੇ ਆਪਣਾ ਰਾਜ ਪ੍ਰਬੰਧ ਆਪਣੀ ਵੱਲੋਂ ਸਾਰੇ ਦੇਸ਼ ਦਾ ਚਲਾ ਰਿਹਾ ਸੀ।
ਜਹਾਂ ਮਵਾਸ ਹੋਏ ਕੋ ਜਾਈ,
ਜਿਸ ਥਾਂ ਤੇ ਜਿਸ ਇਲਾਕੇ ਵਿੱਚ ਜਿਸ ਦੇਸ਼ ਵਿੱਚ ਕਿਧਰੇ ਕੋਈ ਮਵਾਸੀ ਹੋ ਜਾਂਦਾ, ਇਸ ਦੇ ਜੋ ਰਾਜ ਭਾਗ ਦੇ ਅਨੁਸਾਰ ਚੱਲਣ ਤੋਂ ਕੋਈ ਆਕੀ ਹੋ ਜਾਂਦਾ,
ਤਹੇ ਬੜ ਸੈਨਾ ਦੇਤ ਪਠਾਈ,
ਉੱਥੇ ਆਪਣੀ ਬਹੁਤ ਸਾਰੀ ਵੱਡੀ ਫੌਜ ਅਕਬਰ ਬਾਦਸ਼ਾਹ ਉਸ ਰਾਜੇ 'ਤੇ ਫਤਿਹ ਪਾਉਣ ਵਾਸਤੇ ਉਸ ਵੱਲ ਭੇਜ ਦਿੰਦਾ।
ਕਰ ਸੰਗਰਾਮ ਵਿਜੈ ਕੋ ਪਾਏ,
ਅਤੇ ਫਿਰ ਜਿਸ ਨੂੰ ਭੇਜਦਾ ਹੈ ਅਤੇ ਉਹ ਉਸ ਰਾਜੇ ਦੇ ਨਾਲ ਆਕੀ ਬਾਦਸ਼ਾਹ ਦੇ ਨਾਲ ਜੋ ਲੜ ਕੇ ਜਿੱਤ ਪ੍ਰਾਪਤ ਕਰਦਾ।
ਬਸੀ ਕਰੇ ਸਭ ਦੇਸ਼ਨ ਰਾਏ,
ਇਸ ਪ੍ਰਕਾਰ ਅਕਬਰ ਬਾਦਸ਼ਾਹ ਨੇ ਜਿੱਥੇ ਜਿੱਥੇ ਵੀ ਕਿਸੇ ਨੂੰ ਆਕੀ ਸੁਣਿਆ ਕਿ ਕੋਈ ਰਾਜਾ ਆਕੀ ਹੋਇਆ, ਮੇਰੇ ਅਨੁਸਾਰ ਨਹੀਂ ਚੱਲ ਕੇ ਰਾਜੀ, ਇਸ ਲਈ ਉਸ ਵੱਲ ਆਪਣੇ ਸੈਨਾਪਤੀ, ਵਜ਼ੀਰ ਅਹਿਲਕਾਰ ਜਾਂ ਕੋਈ ਯੋਧੇ ਜਰਨੈਲ ਫੌਜਾਂ ਦੇ ਕੇ ਭੇਜੇ ਅਤੇ ਉਸ ਆਕੀ ਰਾਜੇ ਦੇ ਨਾਲ ਲੜ ਕੇ ਫਤਿਹ ਪਾਈ, ਉਸ ਨੂੰ ਆਪਣੇ ਅਨੁਸਾਰ ਕੀਤਾ, ਉਸ ਦੇਸ਼ ਦੇ ਰਾਜ ਪ੍ਰਬੰਧ ਨੂੰ ਵੀ।
ਆਇਸ ਅਕਬਰ ਕੀ ਸਿਰ ਸਹਿ,
ਅਤੇ ਉਸ ਨੂੰ ਵੀ ਜਿਸ 'ਤੇ ਫਤਿਹ ਪਾ ਲਈ ਜਾਂਦੀ, ਫਿਰ ਅਕਬਰ ਬਾਦਸ਼ਾਹ ਦੀ ਆਗਿਆ ਦੇ ਅਨੁਸਾਰ ਹੀ ਉਸ ਨੂੰ ਚੱਲਣਾ ਪੈਂਦਾ, ਸਿਰ ਮੱਥੇ ਮੰਨ ਕੇ ਆ ਗਿਆ ਉਹਦੀ।
ਆਪਣੋ ਰਾਜ ਕਰਤ ਸੋ ਰਹੇ,
ਅਤੇ ਇਸ ਤਰ੍ਹਾਂ ਫਿਰ ਆਪਣਾ ਰਾਜ ਪ੍ਰਬੰਧ ਸਾਰੇ ਦੇਸ਼ ਦਾ ਆਪ ਹੀ ਸੰਭਾਲੀ ਰੱਖਦਾ ਅਕਬਰ ਬਾਦਸ਼ਾਹ।
ਨੀਤ ਵਿਸਾਰ ਨੀਤ ਔਰ ਧਾਰੈ,
ਜੇ ਕੋਈ ਅਨੁਸਾਰੀ ਹੋ ਕੇ ਚੱਲਦਾ ਹੈ, ਮਾਮਲਾ ਭਰਦਾ ਹੈ ਅਕਬਰ ਬਾਦਸ਼ਾਹ ਦੇ ਅਧੀਨਗੀ ਕਬੂਲ ਦਾ, ਉਹਦੇ ਹੁਕਮ ਦੇ ਅਨੁਸਾਰ ਚੱਲਦਾ, ਤਾਂ ਫਿਰ ਆਪਣਾ ਜਿਹੜਾ ਰਾਜ ਹੁੰਦਾ ਹੈ ਉਹ ਉਸੇ ਪ੍ਰਕਾਰ ਹੀ ਕਰੀ ਜਾਂਦਾ। ਅਤੇ ਇਸ ਤਰ੍ਹਾਂ ਅਕਬਰ ਬਾਦਸ਼ਾਹ ਜੋ ਹੈ ਬਹੁਤ ਹੀ ਜ਼ਿਆਦਾ ਨੀਤੀ ਦੇ ਅਨੁਸਾਰ ਚੱਲ ਕਰਕੇ ਰਾਜ ਦਾ ਪ੍ਰਬੰਧ ਦੇਸ਼ ਦਾ ਚਲਾਉਂਦਾ।
ਮਿੱਤਰ ਵਧਾਵੇ ਸ਼ਤਰ ਨਿਕਾਰੈ,
ਅਤੇ ਜਿਹੜੇ ਕੋਈ ਮਿੱਤਰ ਹੈ ਭਾਵ ਵਾਲੇ ਨੇ, ਜਿਹੜੇ ਕੋਈ ਸੱਜਣਤਾ ਕਰਨ ਵਾਲੇ ਆ, ਪ੍ਰੇਮ ਕਰਨ ਵਾਲੇ ਆ, ਉਹਨਾਂ ਦੀ ਗਿਣਤੀ ਵਿੱਚ ਅਕਬਰ ਬਾਦਸ਼ਾਹ ਵਾਧਾ ਕਰਦਾ ਹੈ। ਅਤੇ ਪਰ ਜਿਹੜੇ ਸ਼ਤਰੂ ਬਣਦੇ ਆ, ਅੱਗੋਂ ਕੋਈ ਦੁਸ਼ਮਣ ਬਣਦੇ ਹਨ, ਜਿਹੜੇ ਆਕੀ ਹੋ ਜਾਂਦੇ ਆ ਕਿ ਅਸੀਂ ਅਕਬਰ ਬਾਦਸ਼ਾਹ ਦੀ ਅਧੀਨਗੀ ਨਹੀਂ ਮੰਨਣੀ, ਇਹਦੇ ਹੁਕਮ ਅਨੁਸਾਰ ਨਹੀਂ ਚੱਲਣਾ, ਉਹਨਾਂ ਨੂੰ ਆਪਣੇ ਦੇਸ਼ ਵਿੱਚੋਂ ਅਕਬਰ ਮਾਰ ਕੇ ਬਾਹਰ ਕੱਢਦਾ।
ਦੇਸ਼ ਕਾਮਰੂ ਰਹਿਓ ਮਵਾਸੀ,
ਇਸੇ ਪ੍ਰਕਾਰ ਇੱਕ ਆਕੀ ਜੋ ਇਲਾਕਾ ਹੋਇਆ ਦੇਸ਼ ਕਾਮਰੂ ਨਾਮ ਦਾ, ਅਸਾਮ ਦਾ ਇਲਾਕਾ,
ਤਹੇ ਕਾਮਖਿਆ ਜੋਤ ਪ੍ਰਕਾਸ਼ੀ,
ਉੱਥੇ ਕਾਮਖਿਆ ਦੇਵੀ ਜੋ ਪ੍ਰਕਾਸ਼ਮਾਨ ਜੋਤ ਵਾਲੀ ਜੋ ਕਹੀ ਜਾਂਦੀ, ਉਸ ਦੇਵੀ ਦੀ, ਕਾਮਖਿਆ ਦੀ ਉੱਥੇ ਪੂਜਾ ਕਰਦੇ ਲੋਕ।
ਮਹਾਸ਼ਕਤ ਜੁਤ ਜ਼ਾਹਰ ਕਲਾ,
ਇਹ ਬੜੀਆਂ ਸ਼ਕਤੀਆਂ ਦੇ ਸਹਿਤ ਦੇਵੀ ਨੂੰ ਮੰਨਣ ਵਾਲੇ ਲੋਕ ਇਸ ਤਰ੍ਹਾਂ ਮੰਨਦੇ, ਐਵੇਂ ਕਹਿੰਦੇ ਕਿ ਇਹ ਜੋ ਦੇਵੀ ਦੀ ਕਲਾ ਹੈ, ਸ਼ਕਤੀ ਹੈ, ਪ੍ਰਗਟ ਹੈ।
ਯਾਂ ਤੇ ਨਹਿ ਅਕਬਰ ਬਸ ਚੱਲਾ,
ਤੇ ਇਸ ਕਰਕੇ ਉਸ ਦੇਸ਼ ਦੇ ਜਿਹੜੇ ਲੋਕ ਹੈ ਕਾਮਰੂ ਦੇਸ਼ ਦੇ ਇਲਾਕੇ ਦੇ, ਉਹ ਦੇਵੀ ਦੀ, ਕਾਮਖਿਆ ਦੇਵੀ ਦੀ ਮਨਾਉਤ ਕਰਦੇ ਅਤੇ ਇਸ ਤਰ੍ਹਾਂ ਪੂਜਾ ਕਰਦੇ, ਜਿਸ ਕਰਕੇ ਉਹਨਾਂ ਨੂੰ ਦੇਵੀ ਤੋਂ ਸ਼ਕਤੀ ਸਮਰੱਥਾ ਪ੍ਰਾਪਤ ਹੁੰਦੀ। ਅਤੇ ਅਕਬਰ ਬਾਦਸ਼ਾਹ ਕੋਈ ਆਪਣਾ ਰਾਜਾ ਜਾਂ ਕਿਸੇ ਸੈਨਾਪਤੀ ਨੂੰ ਫੌਜ ਦੇ ਕੇ ਉਹਨਾਂ 'ਤੇ ਫਤਿਹ ਪਾਉਣ ਵਾਸਤੇ ਭੇਜਦਾ, ਤਾਂ ਉਹਨਾਂ ਨੂੰ ਨਾ ਜਿੱਤਿਆ ਜਾਂਦਾ।
ਭੂਪ ਦੇਸ਼ ਕੇ ਪਰ ਜੋ ਆਵੇ,
ਅਤੇ ਇਸੇ ਪ੍ਰਕਾਰ ਕੋਈ ਬਸ ਨਹੀਂ ਚੱਲ ਸਕਿਆ ਅਕਬਰ ਬਾਦਸ਼ਾਹ ਉਹਨਾਂ ਦਾ ਲੋਕਾਂ 'ਤੇ, ਅਕਬਰ ਦਾ ਉਹਨਾਂ ਦੇ ਲੋਕਾਂ 'ਤੇ ਕੋਈ ਬਸ ਨਾ ਚੱਲਿਆ, ਨਾ ਚਾਰਾ ਚੱਲਿਆ। ਹੋਰ ਵੀ ਜਿਹੜੇ
ਸੋ ਦੇਵੀ ਕੋ ਸ਼ਰਨ ਸਿਧਾਵੇ, ਭੂਪ ਦੇਸ਼ ਕੇ ਪਰ ਜੋ ਆਵੇ,
ਅਤੇ ਜਿਹੜਾ ਕੋਈ ਰਾਜਾ ਜੋ ਚੱਲ ਕਰਕੇ ਆਉਂਦਾ ਹੈ, ਜੋ ਉਸ ਇਲਾਕੇ ਵਿੱਚ ਫੌਜਾਂ ਲੈ ਕਰਕੇ ਉਹਨਾਂ 'ਤੇ ਫਤਿਹ ਪਾਉਣ ਵਾਸਤੇ,
ਸੋ ਦੇਵੀ ਕੋ ਸ਼ਰਨ ਸਿਧਾਵੇ,
ਤਾਂ ਇਸੇ ਪ੍ਰਕਾਰ ਫਿਰ ਉਹ ਦੇਵੀ ਦੀ ਸ਼ਰਨ ਵਿੱਚ ਜਾਂਦਾ, ਦੇਵੀ ਦੀ ਸ਼ਰਨ ਵਿੱਚ ਉਸਨੂੰ ਰਹਿਣਾ ਪੈਂਦਾ। ਸੋ ਕਾਮਰੂਪ ਦੇਸ਼ ਦੇ ਰਾਜੇ ਉੱਪਰ ਜੋ ਚੜ੍ਹ ਕੇ ਆਉਂਦਾ ਹੈ, ਤਾਂ ਉਹ ਪਹਿਲਾਂ ਦੇਵੀ ਦੀ ਸ਼ਰਨ ਲੈਂਦਾ, ਜੇਕਰ ਦੇਵੀ ਦੀ ਮਨਾਉਤ ਨਾ ਕਰਦਾ ਤਾਂ ਫਿਰ ਉਹਨਾਂ 'ਤੇ ਉਸਦਾ ਕੋਈ ਚਾਰਾ ਨਾ ਚੱਲਦਾ।
ਤਬ ਸਹਾਇਤਾ ਕਰੇ ਬੇਲਾ ਵਿਸਾਲਾ,
ਤਾਂ ਜੇ ਕੋਈ ਦੇਵੀ ਦੀ ਸ਼ਰਨ ਲੈ ਲੈਂਦਾ ਤਾਂ ਮੰਨਿਆ ਜਾਂਦਾ ਕਿ ਦੇਵੀ ਉਹਦੀ ਬਹੁਤ ਸਹਾਇਤਾ ਕਰਦੀ।
ਫਤਿਹੇ ਦੁਸ਼ਟ ਕੀ ਬਲ ਤਤਕਾਲਾ,
ਤਾਂ ਇਸੇ ਪ੍ਰਕਾਰ ਫਿਰ ਜੇ ਕੋਈ ਦੁਸ਼ਟ ਆਉਂਦਾ ਹੈ ਤਾਂ ਉਹਦਾ ਬਲ ਛੇਤੀ ਹੀ ਦੇਵੀ ਵੱਲੋਂ ਨਾਸ ਕਰ ਦਿੱਤਾ ਜਾਂਦਾ ਹੈ। ਜਦੋਂ ਵੀ ਕੋਈ ਰਾਜਾ ਮਹਾਰਾਜਾ ਜਾਂ ਸੈਨਾਪਤੀ ਉਸ ਕਾਮਰੂ ਦੇਸ਼ ਵਿੱਚ ਚੜ੍ਹ ਕਰਕੇ ਆਉਂਦਾ ਹੈ, ਤਾਂ ਉੱਥੋਂ ਦਾ ਰਾਜਾ ਦੇਵੀ ਦੀ ਸ਼ਰਨ ਵਿੱਚ ਜਾਂਦਾ, ਜਾ ਕੇ ਪ੍ਰਾਰਥਨਾ ਦੇਵੀ ਅੱਗੇ ਕਰਦਾ, ਜਿਸ ਕਰਕੇ ਆਉਣ ਵਾਲੇ ਰਾਜੇ ਦਾ ਸੈਨਾ ਦੇ ਸਮੇਤ ਬਲ ਘੱਟ ਜਾਂਦਾ ਹੈ, ਤੇ ਉਹਨਾਂ ਦਾ ਕੋਈ ਵੀ ਇਹਨਾਂ ਦੇ ਉੱਪਰ ਨਾ ਵਸ ਚੱਲਦਾ।
ਅਨੇਕ ਰੀਤ ਕੇ ਮੰਤਰ ਸੋ ਜਾਣਹਿ।
ਸੋ ਇਸੇ ਪ੍ਰਕਾਰ ਬਲ ਸਭ ਨਾਸ ਹੁੰਦਾ ਹੈ ਚੜ੍ਹ ਕਰਕੇ ਆਉਣ ਵਾਲੇ ਦਾ। ਤੇ ਜਿਹੜੇ ਅਸਾਮ ਦੇ ਇਲਾਕੇ ਵਿੱਚ ਰਹਿੰਦੇ ਆ ਲੋਕ, ਉਹ ਉਸ ਵੇਲੇ ਬਹੁਤ ਸਾਰੇ ਮੰਤਰ ਆਦਿ ਕਰਨੇ ਸਮਝਦੇ ਜਾਣਦੇ।
ਤਿੰਨ ਤੇ ਸ਼ਤਰੋਂ ਗਨ ਕੋ ਹਨਹਿ।
ਤੇ ਆਪਣੇ ਜੰਤਰਾਂ ਮੰਤਰਾਂ ਦੇ ਬਲ ਦੁਆਰਾ ਬਹੁਤੇ ਸਾਰੇ ਦੁਸ਼ਮਣਾਂ ਦਾ ਨਾਸ ਕਰ ਸਕਦੇ।
ਅਕਬਰ ਚਿਤਵਤ ਤੇ ਸਰ ਕਰਵੇ।
ਇਸ ਲਈ ਅਕਬਰ ਬਾਦਸ਼ਾਹ ਨੇ ਸੋਚਿਆ ਕਿ ਜਿਹੜਾ ਇਲਾਕਾ ਕਿਸੇ ਵੀ ਰਾਜੇ ਕੋਲੋਂ ਫਤਿਹ ਨਹੀਂ ਹੁੰਦਾ, ਉਸ ਨੂੰ ਸਰ ਕਰਨਾ ਚਾਹੀਦਾ, ਉਸ ਉੱਪਰ ਫਤਿਹ ਪਾਉਣੀ ਚਾਹੀਦੀ ਹੈ।
ਕਈ ਵਾਰ ਕਰ ਲਸ਼ਕਰ ਚਰਬੇ।
ਤੇ ਕਈ ਵਾਰ ਲਸ਼ਕਰ ਤਿਆਰ ਕਰਕੇ ਕਾਮਰੂ ਦੇਸ਼ ਵੱਲ ਭਾਵ ਅਸਾਮ ਦੇ ਇਲਾਕੇ ਵੱਲ ਚੜ੍ਹਾਈ ਕਰਵਾਈ ਅਕਬਰ ਨੇ।
ਨਹੀਂ ਮਿਲਿਓ ਸੋ ਆਏ ਕਦਾਈ।
ਕਦੇ ਵੀ ਉਸ ਇਲਾਕੇ ਦਾ ਜੋ ਰਾਜਾ ਹੈ, ਜਿੱਥੇ ਕਿ ਕਾਮਰੂ ਦੇਸ਼ ਜੋ ਕਿਹਾ ਜਾਂਦਾ, ਉਹ ਅਕਬਰ ਦੀ ਗੱਲ ਮੰਨ ਕਰਕੇ ਉੱਥੋਂ ਚੱਲ ਕੇ ਅਕਬਰ ਬਾਦਸ਼ਾਹ ਦੀ ਸ਼ਰਨ ਵਿੱਚ ਨਾ ਆਇਆ।
ਰਹੇ ਮਵਾਸੀ ਦੇਸ਼ ਸਦਾਈ।
ਤੇ ਸਦਾ ਹੀ ਉਹ ਜੋ ਦੇਸ਼ ਹੈ ਉਹ ਇਲਾਕੇ ਮਵਾਸੀ ਹੀ ਰਹੇ, ਆਕੀ ਹੀ ਹੋ ਕੇ ਰਹੇ ਉੱਥੋਂ ਦੇ ਰਾਜੇ ਮਹਾਰਾਜ।
ਮਾਨ ਸਿੰਘ ਰਾਜਾ ਬਲਵੰਡ।
ਇੱਕ ਮਾਨ ਸਿੰਘ ਨਾਮ ਦਾ ਰਾਜਾ ਬਹੁਤ ਬਲੀ ਹੋਇਆ।
ਜੀਤੀ ਪੱਛਮ ਦਿਸ਼ਾ ਪ੍ਰਚੰਡ।
ਜਿਹਨੇ ਪੱਛਮ ਦੀ ਦਿਸ਼ਾ ਵੱਲ ਜਾ ਕੇ ਜਿਹੜੇ ਬੜੇ ਬਲਵਾਨ ਸਨ ਰਾਜੇ ਮਹਾਰਾਜੇ, ਉਹਨਾਂ ਦੇ ਨਾਲ ਲੜ ਕੇ ਫਤਿਹ ਪਾਈ, ਇਲਾਕਾ ਆਪਣੇ ਅਧੀਨ ਕੀਤਾ।
ਮਹਾ ਮਲੇਸ਼ ਕਰੇ ਸਰ ਜਾਏ।
ਤੇ ਜਿਹੜੇ ਬਹੁਤ ਵੱਡੇ ਮਲੇਸ਼ ਸਨ, ਆਕੀ ਸਨ, ਉਹਨਾਂ ਨੂੰ ਵੀ ਸਰ ਕੀਤਾ। ਉਹਨਾਂ ਵੱਲੋਂ ਜੋ ਕਬਜ਼ੇ ਵਿੱਚ ਜਿਹੜੇ ਇਲਾਕੇ ਹੈ ਉਹ ਆਪ ਸਰ ਕਰ ਲਏ, ਜਿੱਤ ਲਏ।
ਤਹਾਂ ਜੀਤ ਕੀ ਬੰਬ ਵਜਾਏ।
ਤੇ ਉਸ ਥਾਂ ਤੇ ਮਾਨ ਸਿੰਘ ਰਾਜੇ ਵੱਲੋਂ ਜਿਸ ਇਲਾਕੇ ਵਿੱਚ ਫਤਿਹ ਪਾਈ ਜਾਂਦੀ, ਜਿੱਤ ਦਾ ਹੀ ਡੰਕਾ ਵਜਾਇਆ ਜਾਂਦਾ।
ਹਟ ਆਇਓ ਪੁਨ ਆਪਣੇ ਦੇਸ਼।
ਤੇ ਉਹ ਮਾਨ ਸਿੰਘ ਰਾਜਾ ਵੱਖ ਵੱਖ ਪੱਛਮ ਦੇ ਇਲਾਕਿਆਂ ਨੂੰ ਆਪਣੇ ਕਬਜ਼ੇ ਵਿੱਚ ਆਪਣੇ ਅਧੀਨ ਕਰਕੇ ਫਿਰ ਮੁੜ ਕੇ ਆਪਣੇ ਇਲਾਕੇ ਵਿੱਚ ਆਇਆ ਵਾਪਸ।
ਸ਼ੰਕਾ ਕਰਤ ਭਇਓ ਤੁਰਕੇਸ਼।
ਜਿਹੜਾ ਤੁਰਕਾਂ ਦਾ ਬਾਦਸ਼ਾਹ ਅਕਬਰ ਹੈ, ਉਹਦੇ ਮਨ ਵਿੱਚ ਇਸ ਮਾਨ ਸਿੰਘ ਰਾਜੇ ਪ੍ਰਤੀ ਸ਼ੰਕਾ ਹੋਇਆ।
ਇਹ ਰਾਜਪੂਤ ਪ੍ਰਤਾਪੀ ਭਾਰੇ।
ਇਹ ਸੋਚਣ ਲੱਗਾ ਮਾਨ ਸਿੰਘ ਬਾਰੇ ਅਕਬਰ ਬਾਦਸ਼ਾਹ ਕਿ ਇਹ ਰਾਜਪੂਤ ਰਾਜਾ ਹੈ, ਇਹ ਬੜੇ ਹੀ ਪ੍ਰਤਾਪੀ ਹੁੰਦੇ ਆ ਲੋਕ, ਬਹੁਤੇ ਹੀ ਬਲ ਵਾਲੇ ਔਰ ਇਹ ਜੋ ਲੜਾਕੂ ਹੁੰਦੇ ਹਨ।
ਜੇ ਕਬ ਬਿਗ ਰਹੇ ਸੰਗ ਹਮਾਰੇ।
ਇਸ ਤਰ੍ਹਾਂ ਮਾਨ ਸਿੰਘ ਬਾਰੇ ਸੋਚਣ ਲੱਗਾ ਹੈ ਅਕਬਰ ਬਾਦਸ਼ਾਹ ਕਿ ਜੇ ਕਿਸੇ ਸਮੇਂ ਮੇਰੇ ਨਾਲ ਇਹਦਾ ਵਿਗਾੜ ਪੈ ਗਿਆ,
ਰੌਰਾ ਪਤਸ਼ਾਹਤ ਮਹਿ ਪਾਵੈ,
ਤਾਂ ਇਹ ਸਾਰੀ ਪਾਤਸ਼ਾਹਤ ਵਿੱਚ ਰੌਲਾ ਪਵਾ ਸਕਦਾ ਹੈ।
ਕੌਣ ਸਮੁਖ ਹੋਏ ਜੰਗ ਮਚਾਵੈ।
ਤੇ ਇੰਨਾ ਇਹ ਜ਼ੋਰਾਵਰ ਹੋ ਗਿਆ, ਫੌਜਾਂ ਇਹਦੇ ਅਧੀਨ ਹਨ, ਇਹਨੇ ਆਪਣੇ ਜ਼ੋਰ ਕਰਕੇ ਬੜੇ ਇਲਾਕਿਆਂ ਨੂੰ ਜਿੱਤ ਲਿਆ, ਤਾਂ ਫਿਰ ਇਹਦੇ ਨਾਲ ਲੜ ਕੇ ਕੌਣ ਫਤਿਹ ਪਾ ਸਕੇਗਾ।
ਸੁਭਟ ਵਡੇਰੇ ਪਛਮ ਦੇਸ਼।
ਕਿਉਂਕਿ ਪੱਛਮ ਦੇ ਇਲਾਕੇ ਵਿੱਚ ਬੜੇ ਬੜੇ ਜੋ ਤਗੜੇ ਸੂਰਮੇ ਜਰਨੈਲ ਵੀ ਹਨ,
ਕਰੇ ਜ਼ੋਰ ਤੇ ਜ਼ੇਰ ਅਸ਼ੇਸ਼।
ਉਹ ਵੀ ਆਪਣੇ ਬਲ ਦੇ ਨਾਲ ਇਸਨੇ ਸਭ ਜ਼ੇਰ ਕਰ ਲਿਆ, ਭਾਵ ਅਧੀਨ ਕਰ ਲਏ ਹਨ।
ਜਾਂ ਤੇ ਇਸੇ ਮੁਹਿੰਮ ਪਠਾਵੈ।
ਇਸ ਤਰ੍ਹਾਂ ਅਕਬਰ ਬਾਦਸ਼ਾਹ ਨੇ ਮਾਨ ਸਿੰਘ ਰਾਜੇ ਬਾਰੇ ਸੋਚਿਆ ਕਿ ਇਹ ਬਹੁਤ ਬਲਵਾਨ ਹੈ, ਬੜੇ ਸੈਨਾ ਫੌਜਾਂ ਦਾ, ਆਪਣੇ ਜੁਝਾਰੂ ਜੋ ਜਰਨੈਲਾਂ ਦਾ ਸੂਰਮਿਆਂ ਦਾ ਮਾਲਕ ਹੈ, ਇਹ ਕਿਤੇ ਸਾਡੇ ਉੱਪਰ ਵੀ ਨਾ ਆਪਣਾ ਹਮਲਾ ਬੋਲ ਦੇਵੇ, ਇਸ ਲਈ ਇਸ ਨੂੰ ਮਾਰਨ ਵਾਸਤੇ ਜਾਂ ਕਿਸੇ ਰੁਝੇਵੇਂ ਵਿੱਚ ਪਾਉਣ ਵਾਸਤੇ, ਰੁਝਾਈ ਰੱਖਣ ਵਾਸਤੇ ਸੋ ਇਸ ਨੂੰ ਕਿਸੇ ਮੁਹਿੰਮ ਉੱਪਰ ਭੇਜਿਆ ਜਾਵੇ।
ਜਹਾਂ ਜਾਏ ਕਰ ਫੇਰ ਨਾ ਆਵੇ,
ਜਿੱਥੇ ਇਹ ਜਾਵੇਗਾ ਉਸ ਇਲਾਕੇ ਵਿੱਚ ਭੇਜੀਏ, ਫਿਰ ਮੁੜ ਕੇ ਵਾਪਸ ਹੀ ਨਾ ਆ ਸਕੇ ਜਿਉਂਦਾ।
ਲੜਤੇ ਜੀਤ ਹੈ ਕਰ ਰਣਕੋਰ,
ਤੇ ਲੜਦਾ ਹੋਇਆ ਬਹੁਤੇ ਜੰਗ ਯੁੱਧ ਕਰਕੇ ਜੇਕਰ ਫਤਿਹ ਵੀ ਪਾ ਲਏਗਾ,
ਦੇਸ਼ ਕਾਮਰੂ ਮੰਤਰਨ ਜ਼ੋਰ,
ਤਾਂ ਜਿਸ ਥਾਂ ਤੇ ਕਾਮਰੂ ਦੇਸ਼ ਵਿੱਚ ਲੋਕਾਂ ਵੱਲੋਂ ਮੰਤਰਾਂ ਦਾ ਬਹੁਤ ਬਲ ਹੀ ਕੀਤਾ ਵਰਤਿਆ ਜਾਂਦਾ ਹੈ,
ਚਲਹੇ ਨਾ ਬਾਸਤ ਹੈ ਯੁੱਧ ਕਰਨ ਕੋ,
ਤੇ ਉਸ ਥਾਂ ਤੇ ਤਾਂ ਉਸ ਇਲਾਕੇ ਵਿੱਚ ਜਾ ਕੇ ਕਿਸੇ ਵੀ ਜੋਰਾਵਰ ਰਾਜੇ ਮਹਾਰਾਜੇ ਦਾ ਆਪਣੀਆਂ ਫੌਜਾਂ ਸਮੇਤ ਵੀ ਕੋਈ ਵਾਸ ਨਹੀਂ ਉਹਨਾਂ ਦੇ ਉੱਪਰ ਚੱਲਦਾ।
ਮੰਤਰਨ ਸੰਗ ਸੋ ਪਾਏ ਮਰਨ ਕੋ,
ਤੇ ਉਹ ਕਿਉਂਕਿ ਮੰਤਰਾਂ ਦੇ ਅਨੁਸਾਰ ਚਲਾ ਕੇ ਆਪਣੇ ਮੰਤਰ ਫਿਰ ਆਪਣੇ ਅਧੀਨ ਕਰ ਲੈਂਦੇ ਆ, ਤੇ ਉਸ ਦਾ ਜਿਹੜਾ ਚੜ੍ਹ ਕੇ ਉਹਨਾਂ ਵੱਲ ਗਿਆ ਹੋਵੇ ਉਹਦਾ ਨੁਕਸਾਨ ਕਰਦੇ, ਉਸ ਨੂੰ ਮਾਰ ਦਿੰਦੇ ਹਨ।
ਜੇ ਨਾ ਮਰੇ ਲੈ ਵਿਜੈ ਉਪਾਏ,
ਜੇਕਰ ਇਹ ਮਰੇਗਾ ਨਾ ਉੱਥੇ ਜਾ ਕੇ ਫਤਿਹ ਪਾ ਲਵੇਗਾ ਉਹਨਾਂ ਤੇ,
ਦੇਸ਼ ਮਵਾਸੀ ਹਮ ਢਿੱਗ ਆਏ,
ਤਾਂ ਫਿਰ ਜਿਹੜਾ ਮਵਾਸੀ ਇਲਾਕਾ ਹੈ ਨਾ, ਜੋ ਆਕੀ ਹੋਇਆ ਹੈ ਇਲਾਕਾ, ਜਿਸ ਇਲਾਕੇ ਦੇ ਲੋਕ ਰਾਜੇ ਮਹਾਰਾਜੇ ਮੇਰੇ ਅਨੁਸਾਰ ਨਹੀਂ ਚੱਲਦੇ, ਉਹ ਇਲਾਕਾ ਵੀ ਮੇਰੇ ਅਨੁਸਾਰ ਅਧੀਨ ਹੋ ਜਾਏਗਾ।
ਅਸ ਮਸਲਤ ਕਰ ਕੇ ਛਲ ਸਾਨੀ,
ਇਸ ਤਰ੍ਹਾਂ ਦੀ ਸਲਾਹ ਅਕਬਰ ਬਾਦਸ਼ਾਹ ਨੇ ਛਲ ਕਪਟ ਸਹਿਤ ਕੀਤੀ ਹੈ।
ਰਿਪਤ ਹਕਾਰਿਓ ਬੜ ਅਭਿਮਾਨੀ,
ਐਸਾ ਕਪਟ ਕਰਕੇ ਇਸਨੇ ਇਵੇਂ ਦੀ ਸਲਾਹ ਕਰਕੇ, ਜੋ ਬਹੁਤ ਵੱਡਾ ਹੰਕਾਰੀ ਔਰ ਬਲੀ ਰਾਜਾ ਹੈ ਮਾਨ ਸਿੰਘ, ਇਸ ਨੂੰ ਆਪਣੇ ਪਾਸ ਸੁਨੇਹਾ ਭੇਜ ਕੇ ਅਕਬਰ ਨੇ ਬੁਲਾਇਆ।
ਦਿੱਲੀ ਮਹਿ ਪ੍ਰਵੇਸ਼ ਜਬ ਹੋਇਓ,
ਤੇ ਜਦੋਂ ਜਿਸ ਵੇਲੇ ਉਹ ਦਿੱਲੀ ਸ਼ਹਿਰ ਵਿੱਚ ਆਣ ਪ੍ਰਵੇਸ਼ ਹੋ ਰਿਹਾ,
ਗੋਬਿੰਦ ਬ੍ਰਿੰਦ ਕਸਾਈ ਜੋਇਓ, ਗੋਬਿੰਦ ਬ੍ਰਿੰਦ ਕਸਾਈ ਜੋਇਓ,
ਗੋਬਿੰਦ ਜਿਹੜੇ ਕਿ ਗਊਆਂ ਨੂੰ ਮਾਰਨ ਵਾਲੇ ਬਹੁਤ ਸਾਰੇ ਕਸਾਈ ਲੋਕ ਬੁੱਚੜ ਆਦਿਕ ਗਊਆਂ ਨੂੰ ਮਾਰਦੇ ਹੋਏ ਉਸਨੇ ਵੇਖੇ,
ਵੇਖ ਕਰ ਸਹਿ ਨਾ ਸਕਿਓ ਰਿਸ ਧਰ ਕੇ,
ਕਸਾਈਆਂ ਨੂੰ ਗਊਆਂ ਦੀ ਹੱਤਿਆ ਕਰਦੇ ਹੋਏ ਮਾਨ ਸਿੰਘ ਰਾਜੇ ਨੇ ਜਦੋਂ ਵੇਖਿਆ ਤਾਂ ਇਹ ਗੱਲ ਉਸ ਪਾਸੋਂ ਜਰੀ ਨਾ ਗਈ, ਫਿਰ ਬਹੁਤਾ ਹੀ ਉਹਨਾਂ ਉੱਪਰ ਕ੍ਰੋਧ ਕੀਤਾ।
ਖੜਗਨ ਸੰਗ ਕਟਾ ਤਿੰਨ ਕਰਕੇ,
ਤਲਵਾਰਾਂ ਦੇ ਨਾਲ ਉਹਨਾਂ ਦੀ ਕੱਟ ਵੱਢ ਕਰਕੇ ਉਹਨਾਂ ਨੂੰ ਮਾਰ ਕੇ,
ਭਾਜ ਦੁਰੇ ਤਿੰਨ ਪ੍ਰਾਣ ਉਬਾਰੇ,
ਤੇ ਜਿਹੜੇ ਜਿਸ ਵੇਲੇ ਨੇ ਉਹਨਾਂ ਕਸਾਈਆਂ ਦੇ ਉੱਤੇ ਮਾਨ ਸਿੰਘ ਨੇ ਹੱਲਾ ਬੋਲਿਆ ਸੀ, ਉਹਨਾਂ ਵਿੱਚੋਂ ਜਿੰਦਾ ਭੱਜ ਗਏ ਜਿਹੜੇ, ਉਹਨਾਂ ਦੀਆਂ ਹੀ ਮਸਾਂ ਜਾਨਾਂ ਬਚੀਆਂ,
ਜੋ ਹੀਰੇ ਸੋ ਖੜਗ ਬਿਦਾਰੇ,
ਜਿਹੜੇ ਜਾਂ ਕਿਤੇ ਲੁਕ ਗਏ ਉਹ ਬਚ ਸਕੇ, ਜਿਹੜੇ ਸਾਹਮਣੇ ਠਹਿਰੇ ਵੇਖੇ ਉਹ ਤਲਵਾਰ ਦੀ ਭੇਟ ਚੜਾ ਦਿੱਤੇ ਮਾਨ ਸਿੰਘ ਰਾਜੇ ਨੇ।
ਇਸ ਪ੍ਰਕਾਰ ਬਹੁ ਰੌਲ ਮਚਾਵਤ,
ਤੇ ਇਸ ਤਰ੍ਹਾਂ ਬਹੁਤ ਰੌਲਾ ਮਚਾਉਂਦਾ ਹੋਇਆ ਮਾਨ ਸਿੰਘ ਰਾਜਾ ਆਇਆ ਦਿੱਲੀ ਵਿਖੇ।
ਤੁਰ ਕੇਸ਼ੁਰ ਕੇ ਨਿਕਟ ਸਿਧਾਵਤ,
ਤੁਰਕਾਂ ਦੇ ਬਾਦਸ਼ਾਹ ਤੁਰ ਬਾਦਸ਼ਾਹ ਦੇ ਕੋਲ ਪਹੁੰਚਿਆ,
ਸੁਨੇ ਹਤੇ ਕੁਛ ਨਾਹੇ ਨਾ ਕਰਿਓ,
ਤੇ ਅਕਬਰ ਬਾਦਸ਼ਾਹ ਨੇ ਸੁਣਿਆ, ਇਸ ਨੂੰ ਪਤਾ ਲੱਗਿਆ ਕਿ ਰਾਜੇ ਮਾਨ ਸਿੰਘ ਨੇ ਆਉਂਦਿਆਂ ਹੋਇਆ ਜਿਹੜੇ ਕਸਾਈ ਗਊਆਂ ਵੱਢਦੇ ਵੇਖਿਆ ਉਹਨਾਂ ਨੂੰ ਮਾਰ ਦਿੱਤਾ ਹੈ, ਅਗੋਂ ਇਹਦੇ ਨਾਲ ਕੋਈ ਲੜ ਨਹੀਂ ਸਕਿਆ ਹੈ,
ਤਾਂ ਬਹੁਤ ਦੁੱਖ ਸੌਦਹਿਓ,
ਤੇ ਤਾਂ ਵੀ ਰਿਦਾ ਜੋ ਹਿਰਦਾ ਇਸ ਅਕਬਰ ਬਾਦਸ਼ਾਹ ਦਾ ਬਹੁਤਾ ਦੁੱਖ ਨਾਲ ਸੜਿਆ,
ਕਪਟ ਠਾਨ ਕੇ ਨਿਕਟ ਬਿਠਾਇਸ,
ਤੇ ਮਨ ਵਿੱਚ ਛਲ ਧਾਰਨ ਕਰਕੇ ਅਕਬਰ ਬਾਦਸ਼ਾਹ ਨੇ ਮਾਨ ਸਿੰਘ ਰਾਜੇ ਨੂੰ ਆਪਣੇ ਕੋਲ ਬਿਠਾਇਆ।
ਸ਼ਸਤਰ ਵਸਤਰ ਬਹੁ ਮੁੱਲੇ ਦਿਵਾਇਸ,
ਤੇ ਬਹੁਤੇ ਮੁੱਲ ਵਾਲੇ ਕੀਮਤੀ ਸ਼ਸਤਰ ਵਸਤਰ ਦਿਵਾਏ ਹਨ ਇਸ ਨੂੰ,
ਸਭਾ ਲਗਾਏ ਸਕਲ ਉਮਰਾਵ,
ਸਾਰੇ ਅਹਿਲਕਾਰਾਂ ਸਮੇਤ ਆਪਣੀ ਸਭਾ ਅਕਬਰ ਬਾਦਸ਼ਾਹ ਨੇ ਲਗਾਈ,
ਰਾਜੇ ਅਪਰ ਬੁਲਾਏ ਬਿਠਾਵ,
ਤੇ ਹੋਰ ਵੀ ਜਿਹੜੇ ਅਨੁਸਾਰ ਚੱਲਣ ਵਾਲੇ ਰਾਜੇ ਮਹਾਰਾਜੇ ਨੇ ਉਹਨਾਂ ਨੂੰ ਸੁਨੇਹਾ ਭੇਜ ਕੇ ਪਾਸ ਸੱਦਿਆ ਕੋਲ ਬਿਠਾਏ ਸਭਾ ਵਿੱਚ,
ਭਰੀ ਕਚਹਿਰੀ ਮਹਿ ਸਨਮਾਨਾ,
ਤੇ ਭਰੀ ਹੋਈ ਕਚਹਿਰੀ ਦੇ ਵਿੱਚ ਆਉਂਦੇ ਹੋਏ ਮਾਨ ਸਿੰਘ ਰਾਜੇ ਦਾ ਬੜਾ ਹੀ ਸਨਮਾਨ ਕੀਤਾ ਹੈ।
ਅਧਿਕ ਦਰਬ ਕੋ ਬਖਸ਼ਣ ਠਾਨਾ,
ਬਹੁਤ ਸਾਰਾ ਧਨ ਵੀ ਅਕਬਰ ਬਾਦਸ਼ਾਹ ਨੇ ਰਾਜੇ ਮਾਨ ਸਿੰਘ ਨੂੰ ਦਿੱਤਾ।
ਬੀੜਾ ਪਾਨਨ ਕੋ ਸ਼ੁਭ ਰੰਗੀ,
ਚੰਗੇ ਰੰਗ ਵਾਲਾ ਜੋ ਪਾਨਾਂ ਦਾ ਬੀੜਾ ਸਭਾ ਵਿੱਚ ਸਾਹਮਣੇ ਅਕਬਰ ਬਾਦਸ਼ਾਹ ਨੇ ਰਖਾਇਆ।
ਅਰ ਸ਼ਮਸ਼ੇਰ ਧਰੀ ਕਰ ਨੰਗੀ,
ਪਾਨਾਂ ਦੇ ਬੀੜੇ ਦੇ ਸਮੇਤ ਇੱਕ ਜੋ ਤਲਵਾਰ ਹੈ ਉਹ ਬੇਮਿਆਨ ਕਰਕੇ ਸਾਹਮਣੇ ਰੱਖ ਦਿੱਤੀ।
ਵਿੱਚ ਸਭਾ ਦੇਖੇ ਸਭ ਕੌਣ,
ਸਭਾ ਵਿੱਚ ਸਭ ਕੋਈ ਵੇਖਣ ਲੱਗ ਪਏ ਕਿ ਕਿਸ ਦਾ ਇਹ ਸਨਮਾਨ ਕਰਨ ਲੱਗੇ ਹਨ, ਔਰ ਕਿਹੜਾ ਹੋਵੇਗਾ ਸੋ ਜਿਸ ਨੂੰ ਇਹ ਆਗਿਆ ਕਰਨਗੇ। ਬਾਦਸ਼ਾਹ ਵੱਲੋਂ ਆਗਿਆ ਹੋਵੇਗੀ ਕਿਧਰੇ ਕਿਸੇ ਮੁਹਿੰਮ ਤੇ ਫਤਿਹ ਪਾਉਣ ਜਾਣ ਵਾਸਤੇ।
ਗਹੀ ਨਾ ਕਿਨਹੂ ਠਾਨੀ ਮੌਨ,
ਤੇ ਆਖਿਆ ਅਕਬਰ ਬਾਦਸ਼ਾਹ ਨੇ ਕਿ ਪਾਨਾਂ ਦਾ ਬੀੜਾ ਰੱਖਿਆ ਹੈ ਤੇ ਨਾਲ ਇੱਥੇ ਬੇਮਿਆਨ ਕੀਤੀ ਹੋਈ ਤਲਵਾਰ ਰੱਖ ਦਿੱਤੀ ਹੈ, ਕੋਈ ਸੂਰਬਾ ਉੱਠੇ ਪਾਨਾਂ ਦਾ ਬੀੜਾ ਲੈ ਕੇ ਚਬਾਵੇ ਤੇ ਨੰਗੀ ਤਲਵਾਰ ਚੁੱਕੇ ਲੜਨ ਵਾਸਤੇ।
ਦੇਸ਼ ਕਾਮਰੂ ਮੰਤਰਨ ਬਲ ਹੈ,
ਤਾਂ ਜਿਹੜੇ ਬੈਠੇ ਹੋਏ ਹਨ ਲੋਕ ਅਹਿਲਕਾਰ ਆਦਿਕ ਹੋਰ ਸੈਨਾਪਤੀ ਸਭਾ ਵਿੱਚ ਅਕਬਰ ਬਾਦਸ਼ਾਹ ਦੇ ਪਾਸ ਬੈਠੇ ਹੋਏ ਹਨ, ਸੋ ਉਹ ਸੋਚਦੇ ਹਨ ਕਿ ਜਿਹੜਾ ਕਾਮਰੂ ਦੇਸ਼ ਹੈ ਜੋ ਭਾਵ ਅਸਾਮ ਦੇ ਇਲਾਕੇ ਵੱਲ, ਬਹੁਤੇ ਲੋਕ ਟੂਣੇ ਟਾਮਣ ਜੰਤਰ ਮੰਤਰ ਆਦਿਕ ਦਾ ਬਲ ਦਿਖਾਉਂਦੇ ਵਰਤਦੇ ਹਨ।
ਕਹਾਂ ਕਰਹੇ ਤਹੇ ਲੈ ਬੜ ਦਲ ਹੈ,
ਤੇ ਜੇ ਕੋਈ ਬਹੁਤ ਵੱਡਾ ਫੌਜਾਂ ਦਾ ਦਲ ਵੀ ਲੈ ਕੇ ਉੱਥੇ ਜਾਵੇਗਾ ਉਹਨਾਂ ਨਾਲ ਲੜਨ ਵਾਸਤੇ, ਉਸ ਇਲਾਕੇ ਨੂੰ ਆਪਣੇ ਅਧੀਨ ਸਰ ਕਰਨ ਵਾਸਤੇ ਤਾਂ ਕੀ ਕਰ ਸਕੇਗਾ।
ਮਾਨ ਸਿੰਘ ਨਿਰਭਰਿਤ ਵਿਚਾਰੀ,
ਇਸ ਤਰ੍ਹਾਂ ਹੀ ਸੋਚਦੇ ਰਹੇ, ਕੋਈ ਵੀ ਉੱਠਿਆ ਨਹੀਂ। ਪਰ ਜਿਹੜਾ ਰਾਜਪੂਤ ਰਾਜਾ ਹੈ, ਬਹੁਤ ਵੱਡਾ ਬਲਵਾਨ ਤੇ ਕਈ ਇਲਾਕਿਆਂ ਦੇ ਉੱਪਰ ਜਿਸ ਮਾਨ ਸਿੰਘ ਰਾਜੇ ਨੇ ਫਤਿਹ ਪਾਈ ਹੈ, ਇਹ ਸੋਚਣ ਲੱਗਾ
ਸਭ ਮਹਿ ਸਨਮਾਨਿਓ ਮੁਝ ਭਾਰੀ,
ਮੈਨੂੰ ਸਭਨਾ ਵਿੱਚ ਜ਼ਿਆਦਾ ਹੀ ਸਨਮਾਨ ਦਿੱਤਾ ਹੈ ਅਕਬਰ ਬਾਦਸ਼ਾਹ ਨੇ।
ਇਹ ਸ਼ਮਸ਼ੇਰ ਅਗਾਰੀ ਮੇਰੇ,
ਤੇ ਇਹ ਜੋ ਸ਼ਮਸ਼ੇਰ ਰੱਖੀ ਹੋਈ ਹੈ ਮੇਰੇ ਸਾਹਮਣੇ ਪਈ ਹੋਈ ਹੈ।
ਕਰਿਓ ਫਰੇਵ ਅਪਰ ਦਸ਼ਹਿਰੇ,
ਤੇ ਹੋਰਨਾਂ ਦੇ ਨਾਲ ਹੋਰਨਾਂ ਦੇ ਵਿੱਚ ਤਾਂ ਇਹਨਾਂ ਨੇ ਮੈਨੂੰ ਲੱਗਦਾ ਕਿ ਕੋਈ ਫਰੇਵ ਕੀਤਾ, ਛਲ ਕੀਤਾ ਹੈ ਇਸ ਪ੍ਰਕਾਰ। ਸੋ ਇਉਂ ਪ੍ਰਤੀਤ ਹੋਇਆ ਮਾਨ ਸਿੰਘ ਰਾਜੇ ਨੂੰ ਕਿ ਮੇਰੇ ਹੀ ਲੱਗਦਾ ਕਿ ਸਾਹਮਣੇ ਰੱਖੀ ਹੋਈ ਹੈ, ਇਹ ਮੈਨੂੰ ਹੀ ਜੋ ਉਠਾਉਣ ਵਾਸਤੇ ਚੁਕਾਉਣ ਵਾਸਤੇ ਇਹਨਾਂ ਦੀ ਇੱਛਾ ਹੈ।
ਵਿੱਚ ਕਚਹਿਰੀ ਜੇ ਨਾ ਉਠਾਵਾਂ,
ਇਸ ਤਰ੍ਹਾਂ ਮਾਨ ਸਿੰਘ ਰਾਜਾ ਸੋਚਦਾ ਹੈ ਕਿ ਜੇਕਰ ਕਚਹਿਰੀ ਦੇ ਵਿੱਚ ਹੋਰ ਜਿੱਥੇ ਕਿ ਸਭ ਅਹਿਲਕਾਰ ਅਤੇ ਬਲਵਾਨ ਸੈਨਾਪਤੀ ਬੈਠੇ ਹੋਏ ਹੈ ਉਹਨਾਂ ਦੇ ਵਿੱਚ ਜੇਕਰ ਮੈਂ ਪਾਨਾਂ ਦਾ ਬੀੜਾ ਅਤੇ ਇਹ ਨੰਗੀ ਤਲਵਾਰ ਨਾ ਉਠਾਵਾਂਗਾ,
ਨਿਜ ਬਲ ਕੋ ਤਬ ਅਧਿਕ ਲਜਾਵਾਂ,
ਤਾਂ ਆਪਣੇ ਬਲ ਨੂੰ ਜੋ ਲਾਂਤ ਯੋਗ ਹੀ ਸਮਝਾਂਗਾ, ਔਰ ਆਪਣੇ ਮਨ ਵਿੱਚ ਫਿਰ ਮੈਂ ਲੱਜਿਤ ਹੋਵਾਂਗਾ, ਹੋਰ ਜਿੰਨੇ ਵੀ ਸੂਰਮੇ ਅਹਿਲਕਾਰ ਆਦਿਕ ਹਨ ਉਹਨਾਂ ਦੇ ਵਿੱਚ ਮੈਨੂੰ ਨਹੀਂ ਤਾਂ ਸ਼ਰਮਿੰਦਿਆ ਹੋਣਾ ਪਏਗਾ ਕਿ ਬਹੁਤ ਵੱਡਾ ਇਹ ਬਲਵਾਨ ਰਾਜਾ, ਕਈ ਇਲਾਕਿਆਂ ਉੱਪਰ ਫਤਿਹ ਪਾਉਣ ਵਾਲਾ ਮੰਨਿਆ ਜਾਂਦਾ, ਪਰ ਜਿਸ ਇਲਾਕੇ ਨੂੰ ਸਰ ਕਰਨ ਵਾਸਤੇ ਬਾਦਸ਼ਾਹ ਵੱਲੋਂ ਸੋ ਤਿਆਰੀ ਕੀਤੀ ਹੋਈ ਹੈ ਕਿਸੇ ਨੂੰ ਭੇਜਣ ਵਾਸਤੇ, ਉੱਧਰ ਜਾਣ ਤੋਂ ਇਹ ਡਰ ਗਿਆ, ਇਸ ਤਰ੍ਹਾਂ ਦੀ ਸ਼ਰਮਿੰਦਗੀ ਦਾ ਮੈਨੂੰ ਸਾਹਮਣਾ ਕਰਨਾ ਪਏਗਾ।
ਕਾਇਰ ਭਇਓ ਕਹੇ ਪਛਚਾਤੀ,
ਬਾਅਦ ਵਿੱਚ ਜੇਕਰ ਮੈਂ ਇੱਥੋਂ ਤਲਵਾਰ ਨਾ ਚੁੱਕੀ ਅਕਬਰ ਬਾਦਸ਼ਾਹ ਵੱਲੋਂ ਰਖਵਾਈ ਹੋਈ, ਤਾਂ ਲੋਕ ਮੈਨੂੰ ਕਹਿਣਗੇ ਕਿ ਇਹ ਵੀ ਕਾਇਰ ਹੀ ਬਣ ਗਿਆ, ਡਰਪੋਕ ਹੈ।
ਇਸ ਵਿਦ ਹੋਏ ਆਨ ਘਟ ਜਾਤੀ,
ਇਸ ਤਰ੍ਹਾਂ ਜੇਕਰ ਹੋਵੇਗਾ ਤਾਂ ਮੇਰੀ ਇੱਜ਼ਤ ਘਟ ਜਾਏਗੀ।
ਵੱਡੇ ਬਲੀ ਮੋਹ ਸੋ ਲਰ ਸਾਰੇ,
ਕਿਉਂਕਿ ਬਹੁਤ ਸਾਰੇ ਜਿਹੜੇ ਬਲਵਾਨ ਰਾਜ ਆਦਿਕ ਹਨ ਮੇਰੇ ਨਾਲ ਲੜ ਕਰਕੇ ਮੇਰੇ ਨਾਲ ਲੜਦੇ ਹੋ ਇਹ ਸਾਰੇ ਹਾਰ ਗਏ ਸਰ।
ਮਮ ਆ ਗਏ ਇਹ ਕਹਾਂ ਵਿਚਾਰੇ,
ਪਰ ਇਹ ਵਿਚਾਰੇ ਮੇਰੇ ਅੱਗੇ ਕੀ ਹਨ ਹੋਰ ਜਿਹੜੇ ਕੋਈ ਰਾਜੇ ਹਨ।
ਇਹ ਵਿਚਾਰ ਆਪਣੀ ਵਡਿਆਈ,
ਤੇ ਇਸ ਤਰ੍ਹਾਂ ਆਪਣੀ ਵਡਿਆਈ ਦੀ ਵਿਚਾਰ ਮਾਨ ਸਿੰਘ ਰਾਜੇ ਨੇ ਕੀਤੀ ਹੈ।
ਕਰ ਸਲਾਮ ਸ਼ਮਸ਼ੇਰ ਉਠਾਈ,
ਅਕਬਰ ਬਾਦਸ਼ਾਹ ਨੂੰ ਪਹਿਲਾਂ ਇਹਨੇ ਸਲਾਮ ਕੀਤੀ ਹੈ, ਤੇ ਨਾਲ ਹੀ ਫਿਰ ਇਸਨੇ ਸਭਾ ਵਿੱਚ ਸਾਹਮਣੇ ਰੱਖੀ ਹੋਈ ਨੰਗੀ ਤਲਵਾਰ ਉਠਾ ਲਈ।
ਤਬ ਅਕਬਰ ਨੇ ਬਹੁਤ ਸਰਾਹਾ,
ਤਾਂ ਅਕਬਰ ਬਾਦਸ਼ਾਹ ਇਹ ਵੇਖ ਕੇ ਕਿ ਮਾਨ ਸਿੰਘ ਰਾਜੇ ਨੇ ਸਭਾ ਵਿੱਚ ਸਾਹਮਣੇ ਰੱਖੀ ਹੋਈ ਨੰਗੀ ਤਲਵਾਰ ਉਠਾ ਲਈ ਹੈ, ਹੋਰ ਅਸਾਮ ਦੇ ਰਾਜੇ 'ਤੇ ਫਤਿਹ ਪਾਉਣ ਵਾਸਤੇ, ਇਹ ਜਾਣ ਕੇ ਫਿਰ ਅਕਬਰ ਬਾਦਸ਼ਾਹ ਨੇ ਬਹੁਤਾ ਸਲਾਹਿਆ, ਵੇਖੋ ਕਿ ਕਿੱਡਾ ਵੱਡਾ ਇਹ ਬਲਵਾਨ ਰਾਜਾ ਹੈ ਮਾਨ ਸਿੰਘ।
ਨਿਕਸ ਬਹਿਰ ਤਿਤ ਚੜਨ ਉਮਾਹਾ,
ਤਾਂ ਇਸ ਪ੍ਰਕਾਰ ਫਿਰ ਕਿਹਾ ਹੈ ਕਿ ਇਹ ਸੋ ਇਹਨੂੰ ਅਸੀਂ ਸਨਮਾਨ ਦਿੰਦੇ ਹਾਂ। ਆਗਿਆ ਪ੍ਰਾਪਤ ਕਰਕੇ ਅਕਬਰ ਬਾਦਸ਼ਾਹ ਦੇ ਪਾਸੋਂ ਤਿਆਰੀ ਕਰਕੇ ਫਿਰ ਨਿਕਲ ਕੇ ਬਾਹਰ ਫੌਜਾਂ ਸਮੇਤ ਜਿਸ ਤਰਫ ਅਕਬਰ ਬਾਦਸ਼ਾਹ ਨੇ ਭੇਜਣਾ ਚਾਹਿਆ ਅਸਾਮ ਵੱਲ ਇਲਾਕੇ ਨੂੰ ਫਤਿਹ ਕਰਨ ਵਾਸਤੇ, ਉਧਰ ਨੂੰ ਚੱਲ ਪਿਆ।
ਅਨੇਕ ਅਨੇਕ ਅਨ ਮਨੋ ਸਕੇਲ,
ਬਹੁਤ ਸਾਰੀ ਫੌਜ ਹੈ ਮਾਨ ਸਿੰਘ ਰਾਜੇ ਦੇ ਪਾਸ, ਜਾਣੋ ਕਿ ਜਿਵੇਂ ਬੱਦਲ ਹੀ ਚੜ ਕੇ ਜਾਣ ਲੱਗੇ ਹੋਣ।
ਗਮਨਿਓ ਭੂਪ ਪੰਥ ਪਗ ਮੇਲ,
ਤੇ ਇਸ ਪ੍ਰਕਾਰ ਜੋ ਮਾਨ ਸਿੰਘ ਰਾਜਾ ਹੈ ਰਾਹ ਤੇ ਆਪਣੇ ਕਦਮ ਧਰਦਾ ਹੋਇਆ ਕਾਮਰੂ ਦੇਸ਼ ਵੱਲ ਨੂੰ ਚੱਲ ਪਿਆ ਫੌਜਾਂ ਸਹਿਤ।
ਲਸ਼ਕਰ ਛੱਡਿਓ ਮਨੋ ਘਨ ਮਹਾ,
ਤੇ ਇਸ ਤਰ੍ਹਾਂ ਫੌਜਾਂ ਦਾ ਬਹੁਤ ਵੱਡਾ ਲਸ਼ਕਰ ਉਸ ਤਰਫ ਕਾਮਰੂ ਦੇਸ਼ ਵੱਲ ਮਾਨ ਸਿੰਘ ਰਾਜੇ ਵੱਲੋਂ ਚੜਾਇਆ ਜਾ ਰਿਹਾ, ਜਾਣੋ ਕਿ ਬਹੁਤ ਵੱਡੇ ਬੱਦਲ ਚੜ ਪਏ ਹੋਣ।
ਬਜੇ ਬੰਬ ਬੜ ਘੋਖਤ ਲਹਾ,
ਤੇ ਜਾਣੋ ਜਿਵੇਂ ਕਿ ਫੌਜਾਂ ਜਦੋਂ ਜਾਣ ਲੱਗੀਆਂ ਨੇ ਨਗਾਰਿਆਂ ਉੱਪਰ ਚੋਟਾਂ ਲਗਾਈਆਂ ਨੇ, ਤੇ ਇਵੇਂ ਨਗਾਰਿਆਂ ਦੀ ਆਵਾਜ਼ ਹੋਈ ਹੈ, ਸੂਰਮਿਆਂ ਦੇ ਮਨਾਂ ਦੇ ਵਿੱਚ ਜੰਗ ਕਰਨ ਦਾ ਉਤਸ਼ਾਹ ਵਧਿਆ, ਜਿਵੇਂ ਕਿ ਬੱਦਲਾਂ ਗੱਜਦੇ ਹੋਣ, ਇਵੇਂ ਫੌਜਾਂ ਜਾਣ ਲੱਗੀਆਂ ਵਿੱਚ ਨਗਾਰਿਆਂ ਤੇ ਚੋਟਾਂ ਲੱਗਣ ਤੇ ਗੂੰਜਾਂ ਪਈਆਂ ਹਨ ਨਗਾਰਿਆਂ ਦੀਆਂ।
ਸ਼ਸਤਰਾਂ ਚਮਕ ਚੰਚਲਾ ਥਰਕੈ,
ਜੋ ਸ਼ਸਤਰ ਹੱਥਾਂ ਵਿੱਚ ਸਿਪਾਹੀਆਂ ਦੇ ਹੱਥਾਂ ਵਿੱਚ ਚਮਕਦੇ ਹਨ, ਜਾਣੋ ਕਿ ਜਿਵੇਂ ਬੱਦਲਾਂ ਵਿੱਚ ਬਿਜਲੀ ਚਮਕਦੀ ਹੋਵੇ।
ਚਲਿਓ ਭੂਪ ਤ੍ਰਿਗ ਬਾਮੋ ਫਰਕੈ,
ਤੇ ਜਦੋਂ ਰਾਜਾ ਮਾਨ ਸਿੰਘ ਤੁਰਨ ਲੱਗਾ ਤਾਂ ਇਸ ਦੀ ਖੱਬੀ ਅੱਖ ਫਰਕਣ ਲੱਗੀ।
ਸਨੇ ਸਨੇ ਨਿਜ ਡੇਰੇ ਕਾਲਤ,
ਆਪਣੇ ਮਨ ਵਿੱਚ ਇਸਨੇ ਸੋਚਿਆ ਕਿ ਕੋਈ ਅਪਸ਼ਗਨ ਹੋਣ ਲੱਗਾ ਹੈ, ਇਸ ਪ੍ਰਕਾਰ ਦਾ ਅਪਸ਼ਗਨ ਆਪਣੇ ਚਿੱਤ ਵਿੱਚ ਇਸਨੇ ਸਮਝਿਆ। ਸਹਿਜੇ ਸਹਿਜੇ ਥਾਂ ਥਾਂ ਤੇ ਡੇਰਾ ਆਪਣਾ ਕਰਦਾ ਹੋਇਆ ਅਗਾਹ ਨੂੰ ਕਾਮਰੂ ਦੇਸ਼ ਵੱਲ ਨੂੰ ਜਾ ਰਿਹਾ।
ਪ੍ਰਤਪਾਲਤ ਨਿਜ ਚਮੂ ਸੰਭਾਲਤ,
ਤੇ ਨੇਤਾ ਪ੍ਰਤੀ ਹਰ ਰੋਜ਼ ਆਪਣੀ ਫੌਜ ਦੀ ਸੰਭਾਲ ਕਰਦਾ ਹੋਇਆ ਉਸ ਤਰਫ ਨੂੰ ਜਾਂਦਾ ਹੈ।
ਪਾਛੈ ਅਕਬਰ ਦਰਬ ਪਠਾਇਸ,
ਤੇ ਬਾਅਦ ਵਿੱਚ ਪਿੱਛੋਂ ਜੋ ਅਕਬਰ ਬਾਦਸ਼ਾਹ ਨੇ ਮਾਨ ਸਿੰਘ ਰਾਜੇ ਦੀ ਸਹਾਇਤਾ ਵਾਸਤੇ ਬਹੁਤ ਸਾਰਾ ਧਨ ਵੀ ਇਸ ਵਾਸਤੇ ਭੇਜਿਆ ਫੌਜਾਂ ਨੂੰ ਸੰਭਾਲਣ ਲਈ।
ਹੋਏ ਸਰ ਦੇਸ਼ ਕੇ ਨਿਰਪ ਮਰ ਜਾਇਸ,
ਤੇ ਇਸ ਤਰ੍ਹਾਂ ਦਾ ਮਨ ਵਿੱਚ ਅਕਬਰ ਬਾਦਸ਼ਾਹ ਨੇ ਖਿਆਲ ਕੀਤਾ ਹੈ ਕਿ ਮਾਨ ਸਿੰਘ ਰਾਜਾ ਜੇਕਰ ਜਾ ਕੇ ਉਸ ਇਲਾਕੇ 'ਤੇ ਫਤਿਹ ਪਾ ਗਿਆ ਤਾਂ ਉਹ ਦੇਸ਼ ਸਰ ਕੀਤਾ ਜਾਵੇਗਾ, ਉਸ ਦੇਸ਼ ਦਾ ਰਾਜ ਵੀ ਮੇਰੇ ਅਧੀਨ ਹੋ ਜਾਏਗਾ, ਤੇ ਜੇਕਰ ਨਾ ਫਤਿਹ ਪਾ ਸਕਿਆ ਤਾਂ ਫਿਰ ਰਾਜਾ ਮਰ ਜਾਵੇਗਾ।
ਦੋਨੋ ਦੇਸ਼ ਤੇ ਹਰਖ ਤਰੰਤਾ,
ਦੋਹਾਂ ਗੱਲਾਂ ਕਰਕੇ ਇਸ ਦੇ ਮਨ ਵਿੱਚ ਬਹੁਤ ਖੁਸ਼ੀ ਹੋ ਰਹੀ ਹੈ। ਇੱਕ ਤਾਂ ਗੱਲ ਹੋਵੇਗੀ ਕਿਉਂਕਿ ਜਿਹੜਾ ਮਾਨ ਸਿੰਘ ਰਾਜਾ ਹੈ ਇਸ ਦਾ ਇਸਨੂੰ ਅਕਬਰ ਬਾਦਸ਼ਾਹ ਨੂੰ ਡਰ ਵੀ ਹੈ, ਕਈ ਇਲਾਕਿਆਂ ਨੂੰ ਆਪਣੇ ਅਧੀਨ ਕੀਤਾ ਹੈ ਮਾਨ ਸਿੰਘ ਰਾਜੇ ਰਾਜਪੂਤ ਨੇ, ਤੇ ਇਹ ਨਾ ਹੋਵੇ ਕਿ ਮੇਰਾ ਵੀ ਰਾਜ ਭਾਗ ਇਹ ਬਹੁਤਾ ਤਾਕਤਵਰ ਹੋ ਕੇ ਖੋ ਲਵੇ, ਇਸ ਲਈ ਆਪਣੀ ਵੱਲੋਂ ਇਲਾਜ ਸੋਚਿਆ ਹੈ ਮਾਨ ਸਿੰਘ ਰਾਜੇ ਦਾ ਕਿ ਜੇਕਰ ਮਰ ਜਾਵੇਗਾ ਤਾਂ ਵੀ ਚੰਗਾ ਹੈ, ਅਤੇ ਜੇ ਫਤਿਹ ਪਾ ਲਵੇਗਾ ਤਾਂ ਇੱਕ ਕਾਰਜ ਤਾਂ ਮੇਰਾ ਰਾਸ ਹੋਵੇਗਾ, ਜਿਹੜਾ ਉਹ ਦੇਸ਼ ਹੈ ਉਹ ਮੇਰੇ ਅਨੁਸਾਰ ਹੋ ਜਾਏਗਾ।
ਸਾਦਰ ਵਸਤੂ ਅਧਿਕ ਪਠੰਤਾ,
ਤੇ ਆਦਰ ਦੇ ਸਹਿਤ ਮਾਨ ਸਿੰਘ ਰਾਜੇ ਵਾਸਤੇ ਅਨੇਕਾਂ ਹੀ ਕੀਮਤੀ ਵਸਤੂਆਂ ਅਕਬਰ ਬਾਦਸ਼ਾਹ ਨੇ ਭੇਜੀਆਂ।
ਮਾਨ ਸਿੰਘ ਪੂਰਬ ਮਹਿ ਜਾਏ,
ਮਾਨ ਸਿੰਘ ਰਾਜਾ ਪੂਰਬਲੇ ਇਲਾਕੇ ਵੱਲ ਜਾ ਰਿਹਾ ਫੌਜਾਂ ਸਹਿਤ
ਆਪਣੋ ਅਧਿਕ ਪ੍ਰਤਾਪ ਦਿਖਾਏ,
ਤੇ ਇਸ ਤਰ੍ਹਾਂ ਆਪਣਾ ਬਹੁਤਾ ਤੇਜ ਪ੍ਰਤਾਪ ਵੱਖ ਵੱਖ ਇਲਾਕਿਆਂ ਵਿੱਚ ਜਾ ਕੇ ਲੋਕਾਂ ਨੂੰ ਦਿਖਾਇਆ। ਇਸਨੇ
ਬਹੁਤ ਦੇਸ਼ ਕੋ ਜੀਤਨ ਜਾਏ, ਬਹੁਤ ਦੇਸ਼ ਕੋ ਜੀਤਨ ਕਰਿਓ,
ਬਹੁਤੇ ਦੇਸ਼ਾਂ ਤੇ ਫਤਿਹ ਪਾਈ ਮਾਨ ਸਿੰਘ ਰਾਜੇ ਰਾਜਪੂਤ ਨੇ।
ਦੇਖ ਬਲੀ ਕੋ ਕਹੂੰ ਨਾ ਅਰਿਓ,
ਤੇ ਇਸ ਨੂੰ ਬਹੁਤਾ ਹੀ ਬਲ ਵਾਲਾ ਰਾਜਾ ਵੇਖ ਕਰਕੇ ਕੋਈ ਵੀ ਕਿਸੇ ਥਾਂ ਤੇ ਇਸ ਦੇ ਅੱਗੇ ਠਹਿਰ ਕਰਕੇ ਅੜ ਕੇ ਜੰਗ ਨਾ ਕਰ ਸਕਿਆ।
ਬ੍ਰਹਮ ਪੁੱਤਰ ਨਦ ਏਕ ਮਹਾਨਾ,
ਚੱਲਦਾ ਹੋਇਆ ਉਸ ਥਾਂ ਤੇ ਪਹੁੰਚ ਰਿਹਾ ਹੈ ਜਿੱਥੇ ਅੱਗੇ ਬ੍ਰਹਮ ਪੁੱਤਰ ਨਾਮ ਦਾ ਦਰਿਆ ਹੈ।
ਗੁਹਾਟਪੁਰ ਪਾਰ ਸਥਾਨਾ,
ਤੇ ਜਿਸ ਤੋਂ ਜੋ ਪਾਰ ਗੁਹਾਟੀ ਨਾਮ ਦਾ ਸ਼ਹਿਰ ਹੈ।
ਰੰਗਾ ਮਾਟੀ ਹੈ ਉਰਾਰੇ,
ਤੇ ਉਰਲੇ ਪਾਸੇ ਉਸ ਤੋਂ ਜੋ ਬ੍ਰਹਮਪੁੱਤਰ ਦਰਿਆ ਤੋਂ ਉਰਾਰਲੇ ਜੋ ਕਿਨਾਰੇ ਵੱਲ ਤਰਫ ਵੱਲ ਜਿਹੜਾ ਰੰਗਾ ਮਾਟੀ ਨਾਮ ਦਾ ਇਲਾਕਾ ਸ਼ਹਿਰ ਕਿਹਾ ਜਾਂਦਾ।
ਨ੍ਰਿਪ ਦਲ ਜੁੱਤ ਤਹਿ ਡੇਰਾ ਡਾਰੇ,
ਤੇ ਰਾਜੇ ਮਾਨ ਸਿੰਘ ਨੇ ਬ੍ਰਹਮਪੁੱਤਰ ਦਰਿਆ ਦੇ ਪਾਸ ਜਾ ਕੇ ਆਪਣੀਆਂ ਫੌਜਾਂ ਸਹਿਤ ਆਪਣਾ ਡੇਰਾ ਪਾ ਲਿਆ।
ਚਤਰ ਕੋਸ ਪਾਟਾ ਤਿਸ ਨਦ ਕੋ,
ਤੇ ਬ੍ਰਹਮਪੁੱਤਰ ਦਰਿਆ ਦਾ ਚਾਰ ਕੋਹ ਦੀ ਦੂਰੀ ਦਾ ਜੋ ਚੜਾਈ ਦਾ ਸਾਰਾ ਉਹ ਉਸਦੇ ਦਰਿਆ ਦਾ ਘੇਰਾ ਹੈ।
ਉਤਰਨ ਪਾਰ ਪਿਤਾ ਰਹੇ ਮਦ ਕੋ,
ਚਾਰ ਕੋ ਦਾ ਚੌੜਾ ਘੇਰਾ ਹੈ ਦਰਿਆ ਦਾ, ਜਿੱਥੋਂ ਦਰਿਆ ਨੂੰ ਪਾਰ ਕਰਨਾ ਪੈਂਦਾ ਹੈ, ਤੇ ਜੇਕਰ ਕੋਈ ਪਾਰ ਜਾਣਾ ਚਾਹੇ ਤਾਂ ਦਰਿਆ ਨੂੰ ਪਾਰ ਹੋਣ ਵਾਲੇ ਦਾ ਮਦ ਜੋ ਹੈ ਮਨ ਦਾ ਹੰਕਾਰ ਹੈ ਦਰਿਆ ਅੱਗੋਂ ਨਾਸ ਕਰ ਦਿੰਦਾ ਹੈ, ਜਾਣੋ ਕਿ ਉਸਦੇ ਪਾਸੋਂ ਕੋਈ ਬਿਰਲਾ ਹੀ ਹੁੰਦਾ ਹੈ ਜਿਹਦੇ ਕੋਲੋਂ ਬ੍ਰਹਮਪੁੱਤਰ ਦਰਿਆ ਆਪਣੇ ਜ਼ੋਰ ਬਲ ਦੇ ਨਾਲ ਪਾਰ ਕੀਤਾ ਜਾ ਸਕਦਾ।
ਪਾਰ ਜਹਾਂ ਕਾ ਮੱਖਿਆ ਮੰਦਰ,
ਤੇ ਬ੍ਰਹਮਪੁੱਤਰ ਦਰਿਆ ਤੋਂ ਪਾਰ ਜਿੱਥੇ ਕਿ ਇੱਕ ਕਾਮੱਖਿਆ ਦੇਵੀ ਦਾ ਮੰਦਰ ਕਿਹਾ ਜਾਂਦਾ ਉਸ ਇਲਾਕੇ ਵਿੱਚ।
ਵਸਹਿ ਵਿਸਾਲ ਨਗਰ ਤਹਿ ਸੁੰਦਰ,
ਤੇ ਬਹੁਤ ਸੁੰਦਰ ਨਗਰ ਬਹੁਤ ਵੱਡਾ ਉੱਥੇ ਵਸਦਾ।
ਤਿਸੀ ਦੇਸ਼ ਕੋ ਭੂਪਤ ਪਾਰੀ,
ਤੇ ਉਸ ਦੇਸ਼ ਦਾ ਉਸ ਦੇਸ਼ ਨੂੰ ਹੀ ਕਾਮਰੂ ਦੇਸ਼ ਕਿਹਾ ਜਾਂਦਾ ਹੈ। ਉਥੋਂ ਦਾ ਹੀ ਇੱਕ ਬਹੁਤ ਵੱਡਾ ਜੋ ਰਾਜਾ ਹੋਇਆ ਜੰਤਰਾਂ ਮੰਤਰਾਂ ਦੇ ਕਰਨ ਕਰਾਉਣ ਵਾਲਾ।
ਰਾਜਧਾਨੀ ਨਿਜਪੁਰੀ ਸੁਧਾਰੀ,
ਤੇ ਉਸ ਜਿਸ ਪੁਰੀ ਵਿੱਚ ਉਹ ਰਹਿੰਦਾ ਹੈ ਉਸ ਪੁਰੀ ਨੂੰ ਨਗਰੀ ਨੂੰ ਆਪਣੀ ਰਾਜਧਾਨੀ ਉਸਨੇ ਰਾਜ ਦੀ ਬਣਾਈ ਰੱਖਿਆ।
ਸਬਲ ਬਹਾਨੀ ਲੇ ਮਹਾਨਾ,
ਬਲ ਦੇ ਸਹਿਤ ਬਹੁਤ ਸਾਰੀ ਫੌਜ ਆਪਣੇ ਕੋਲ ਤਿਆਰ ਬਰ ਤਿਆਰ ਕਰਕੇ ਉਹ ਰਾਜਾ ਰੱਖਦਾ।
ਵਸਹੇ ਦਰੇਸ਼ਵਰ ਦੇਵ ਸਮਾਨਾ,
ਜਾਣੋ ਕਿ ਰਾਜਾ ਹੋ ਕੇ ਜਿਵੇਂ ਕਿ ਬਹੁਤ ਵੱਡਾ ਕੋਈ ਦੇਵਤਾ ਹੋ ਕੇ ਵਸਦਾ ਹੋਵੇ, ਜਾਂ ਕਿ ਦੈਂਤਾਂ ਦਾ ਵੱਡਾ ਦਿਓ ਕੋਈ ਰਾਕਸ਼ ਵੱਡਾ ਉੱਥੇ ਰਹਿੰਦਾ ਹੋਵੇ ਆਪਣੇ ਫੌਜਾਂ ਸਮੇਤ, ਇਸ ਪ੍ਰਕਾਰ ਦੇ ਬਹੁਤੇ ਬਲ ਵਾਲਾ ਆਪਣੀਆਂ ਫੌਜਾਂ ਤਿਆਰ ਕਰਕੇ ਰਾਜਾ ਉੱਥੇ ਰਹਿੰਦਾ।
ਸਦਾ ਉਪਾਸਨ ਦੇਵੀ ਕਰਤਾ,
ਤੇ ਕਮੱਖਿਆ ਦੇਵੀ ਦੀ ਸਦਾ ਹੀ ਉਪਾਸਨਾ ਪੂਜਾ ਆਦਿਕ ਕਰਦਾ।
ਆਦ ਸ਼ਕਤ ਕੋ ਧਿਆਨ ਸੋ ਧਰਤਾ,
ਤੇ ਪਰਮੇਸ਼ਰ ਦੀ ਸ਼ਕਤੀ ਜਾਣ ਕਰਕੇ ਉਸਦਾ ਧਿਆਨ ਕਰਦਾ ਉਸਦੀ ਉਪਾਸਨਾ ਪੂਜਾ ਕਰਦਾ।
ਨਿਤ ਪਤ ਹੋਮ ਵਿਸਾਲ ਕਰਾਵਹੇ,
ਹਰ ਰੋਜ਼ ਉਹ ਰਾਜਾ ਬਹੁਤ ਸਾਰੇ ਦੇਵੀ ਦੀ ਪੂਜਾ ਵਾਸਤੇ ਹੋਮ ਜਗ ਪੁੰਨ ਆਦਿਕ ਕਰਦਾ।
ਧੂਪ ਦੀਪ ਚੰਦਨ ਚਰਚਾਵਹੇ,
ਧੂਪ ਦਿਖਾਉਂਦਾ ਹੈ ਔਰ ਦੀਵੇ ਆਦਿਕ ਪਾਸ ਜਗਾ ਕੇ ਪੂਜਾ ਕਰਦਾ, ਚੰਦਨ ਸੁਗੰਧੀਆਂ ਆਦਿਕ ਦਾ ਛਿੜਕਾ ਕਰਦਾ।
ਮਾਨ ਸਿੰਘ ਕੋ ਐਬੋ ਸੁਣਿਓ,
ਉਸ ਰਾਜੇ ਨੇ ਸੁਣਿਆ ਕਿ ਮੇਰੇ ਉੱਪਰ ਫਤਿਹ ਪਾਉਣ ਵਾਸਤੇ ਸਾਡੇ ਇਲਾਕੇ ਨੂੰ ਜਿੱਤਣ ਵਾਸਤੇ ਮਾਨ ਸਿੰਘ ਰਾਜਾ ਆ ਰਿਹਾ ਇੱਧਰ।
ਯਤਨ ਹਤਨ ਕਾ ਚਿਤ ਮਹਿ ਗੁਨਿਓ,
ਚਿਤ ਵਿੱਚ ਸੋਚਣ ਲੱਗਾ ਹੈ ਕਿ ਜੋ ਮਾਨ ਸਿੰਘ ਆ ਰਿਹਾ ਹੈ ਉਸ ਨੂੰ ਹੁਣ ਕਿਸੇ ਤਰ੍ਹਾਂ ਮਾਰ ਦਿੱਤਾ ਜਾਵੇ, ਨੇੜੇ ਸਾਡੇ ਨਾ ਪਹੁੰਚ ਸਕੇ।
ਮੰਤਰ ਪਾਠ ਕਰ ਬਲੀ ਸੋ ਦੈ ਕੈ,
ਇਸ ਤਰ੍ਹਾਂ ਮੰਤਰਾਂ ਦਾ ਫਿਰ ਇਹਨੇ ਪਾਠ ਕੀਤਾ ਹੈ ਦੇਵੀ ਦੀ ਪੂਜਾ ਕੀਤੀ ਹੈ, ਦੇਵੀ ਦੇ ਅੱਗੇ ਬਲੀ ਆਦਿਕ ਦਿੱਤੀ ਹੈ।
ਸ਼ਕਤ ਚਲਾਈ ਮਨ ਰਿਸ ਕਹਿ ਕਹਿ,
ਤੇ ਮਨ ਵਿੱਚ ਬਹੁਤਾ ਹੀ ਗੁੱਸਾ ਮਾਨ ਸਿੰਘ ਰਾਜੇ ਉੱਪਰ ਧਾਰਨ ਕੀਤਾ ਤੇ ਆਖਿਆ, ਦੇਵੀ ਅੱਗੇ ਉਸਨੇ ਅਰਦਾਸ ਪ੍ਰਾਰਥਨਾ ਕੀਤੀ ਕਿ ਜੋ ਆਪਣੇ ਸ਼ਕਤੀ ਹੈ ਮੰਤਰ ਆਦਿਕ ਦੁਆਰਾ ਜੋ ਵਰਤੀ ਜਾਵੇ ਜਿਸ ਕਰਕੇ ਕਿ ਮਾਨ ਸਿੰਘ ਰਾਜ ਤੇ ਫਤਿਹ ਪਾਈ ਜਾ ਸਕੇ।
ਜਿਸ ਚਿੰਨ ਹਤਨ ਹੇਤ ਸੋ ਆਈ,
ਤੇ ਜਿਸ ਸਮੇਂ ਦੇਵੀ ਮਾਨ ਸਿੰਘ ਰਾਜ ਨੂੰ ਮਾਰਨ ਵਾਸਤੇ ਆਈ,
ਮਾਨ ਸਿੰਘ ਬੈਠਿਓ ਸੁਚ ਥਾਈ,
ਤੇ ਬਹੁਤ ਸੁਚ ਪਵਿੱਤਰਤਾ ਵਾਲਾ ਥਾਂ ਤਿਆਰ ਕਰਕੇ ਮਾਨ ਸਿੰਘ ਰਾਜ ਆ ਕੇ ਬੈਠਾ ਹੋਇਆ ਸੀ।
ਪਾਠ ਚੰਡ ਕਾ ਕਰਤ ਕਰਾਵਤ,
ਤੇ ਜੇ ਕਾਮਰੂ ਦੇਸ਼ ਦਾ ਰਾਜਾ ਕਮੱਖਿਆ ਦੇਵੀ ਨੂੰ ਮਨਾਉਂਦਾ ਹੈ, ਉਹਦੀ ਪੂਜਾ ਕਰਦਾ ਹੈ, ਤਾਂ ਇੱਧਰੋਂ ਜਿਹੜਾ ਮਾਨ ਸਿੰਘ ਰਾਜਾ ਹੈ ਇਹ ਵੀ ਤਾਂ ਅੱਗੋਂ ਦੇਵੀ ਦਾ ਉਪਾਸ਼ਕ ਹੈ, ਇਸਨੇ ਵੀ ਆਪਣੇ ਵੱਲੋਂ ਜਿਹੜੀ ਦੇਵੀ ਦੀ ਉਪਾਸ਼ਨਾ ਕੀਤੀ ਹੈ, ਸੋ ਜਿਹਦਾ ਉਪਾਸ਼ਕ ਹੈ ਚੰਡਕਾ ਦੇਵੀ ਦੀ ਪੂਜਾ ਕਰਨੀ ਇਹਨੇ ਸ਼ੁਰੂ ਕਰ ਦਿੱਤੀ।
ਚਹੁੰ ਦੇਸ਼ ਬ੍ਰਹਮ ਕਵਚ ਕੋ ਗਾਵਤ,
ਤੇ ਚਾਰੇ ਤਰਫ ਆਪਣੇ ਰੱਖਿਆ ਵਾਸਤੇ ਇਸਨੇ ਯਤਨ ਕੀਤਾ ਹੈ ਕਿ ਕਿਸੇ ਪ੍ਰਕਾਰ ਮੇਰੇ ਉੱਪਰ ਜੋ ਅੱਗੋਂ ਦੁਸ਼ਮਣ ਰਾਜ ਦਾ ਬਲ ਪਾ ਕੇ ਮੈਨੂੰ ਅਧੀਨ ਨਾ ਕੀਤਾ ਜਾ ਸਕੇ, ਤਾਂ ਇਸਨੇ ਚੰਡੀ ਦਾ ਪਾਠ ਆਦਿਕ ਕੀਤਾ ਹੈ ਔਰ ਬ੍ਰਹਮ ਕਵਚ ਆਦਿਕ ਜੋ ਪਾਠ ਹਨ ਇਸਨੇ ਮਾਨ ਸਿੰਘ ਰਾਜੇ ਨੇ ਕੀਤੇ।
ਜਬ ਸੋ ਸ਼ਕਤ ਸੰਘਾਰਨ ਆਈ,
ਜਦੋਂ ਕਮੱਖਿਆ ਦੇਵੀ ਦੀ ਜਿਹੜੀ ਸ਼ਕਤੀ ਹੈ ਇਸ ਮਾਨ ਸਿੰਘ ਰਾਜੇ ਨੂੰ ਮਾਰਨ ਵਾਸਤੇ ਕੋਲ ਆਈ ਹੈ,
ਕਰ ਨਾ ਸਕੀ ਬਲ ਪਿਖ ਸਿਥਲਾਈ,
ਦੇਖ ਕਰਕੇ ਉਹਦਾ ਬਲ ਜੋ ਹੈ ਢਿੱਲਾ ਪੈ ਗਿਆ ਹੈ, ਭਾਵੇਂ ਕਿ ਮਾਰਨ ਵਾਸਤੇ ਆਈ ਕਿ ਇਹਨੂੰ ਮੈਂ ਮਾਰ ਦੇਵਾਂ, ਪਰ ਅੱਗੋਂ ਵੀ ਉਹ ਚੰਡੀ ਪੂਜਕ ਹੈ, ਚੰਡੀ ਦੀ ਪੂਜਾ ਕਰਨ ਵਾਲਾ ਮਾਨ ਸਿੰਘ ਰਾਜਾ, ਜਿਸ ਕਰਕੇ ਕਾਮਰੂ ਦੇਸ਼ ਦੇ ਰਾਜੇ ਵੱਲੋਂ ਜੋ ਮਾਰਨ ਵਾਸਤੇ ਕਮੱਖਿਆ ਦੇਵੀ ਭਾਵੇਂ ਰਾਜੇ ਮਾਨ ਸਿੰਘ ਕੋਲ ਆਈ ਹੈ ਉਹਦਾ ਕੋਈ ਵੱਸ ਨਾ ਚੱਲ ਸਕਿਆ।
ਦੇ ਕਰ ਹੱਥ ਕਾਲ ਕਾ ਰੱਖਿਓ,
ਤੇ ਜਾਣੋ ਕਿ ਉਹਦਾ ਬਲ ਜੋ ਹੈ ਘੱਟ ਗਿਆ ਹੈ, ਤੇ ਹੱਥ ਦੇ ਕੇ ਕਾਲਕਾ ਦੇਵੀ ਨੇ ਆਪ ਬਚਾ ਲਿਆ ਇਸ ਮਾਨ ਸਿੰਘ ਰਾਜੇ ਨੂੰ, ਇਹ ਰਾਜਪੂਤ ਰਾਜਾ ਹੈ ਕੋਈ ਗੁਰਸਿੱਖ ਨਹੀਂ ਹੈ।
ਖੁਦੋ ਧਿਆਨ ਦੇਵੀ ਅਬ ਲਖਿਓ, ਖੁਦੋ ਧਿਆਨ ਦੇਵੀ ਅਬ ਲਖਿਓ,
ਤੇ ਕਿਉਂਕਿ ਦੇਵੀ ਦਾ ਹੀ ਇਸਨੇ ਅਭਿਲਾਖਾ ਦੇ ਨਾਲ ਇੱਛਾ ਨਾਲ ਬੜਾ ਧਿਆਨ ਲਗਾਇਆ ਹੋਇਆ ਸੀ ਆਪਣੀ ਸਹਾਇਤਾ ਵਾਸਤੇ ਚੰਡਕਾ ਦੀ ਪੂਜਾ, ਇਹ ਮਾਨ ਸਿੰਘ ਰਾਜਾ ਆਪਣੇ ਬਚਾਅ ਵਾਸਤੇ ਅੱਗੋਂ ਕਰ ਰਿਹਾ ਸੀ।
ਬਲ ਦਲ ਕੋ ਕਰ ਕੈ ਨਿਰਪਮਾਨ,
ਤੇ ਇਸ ਪ੍ਰਕਾਰ ਆਪਣੇ ਦਲ ਦਾ ਬਹੁਤਾ ਹੀ ਬਲ ਕਰ ਕਰਕੇ ਮਾਨ ਸਿੰਘ ਰਾਜੇ ਨੇ
ਚਹਤ ਵਿਜੈ ਕਰ ਬਹੁਤ ਸਥਾਨ,
ਤੇ ਬਹੁਤੇ ਥਾਵਾਂ ਤੇ ਇਸ ਨੇ ਵਿਜੈ ਪ੍ਰਾਪਤ ਕਰਨੀ ਚਾਹੀ ਹੈ।
ਚਹਤ ਵਿਜੈ ਕਰ ਬਹੁਤ ਸਥਾਨ,
ਵਿਜੈ ਕਰਬੋ ਤੇ ਸਥਾਨ, ਜਿੱਤ ਕਰਨੀ ਚਾਹੁੰਦਾ ਹੈ ਉਸ ਸਥਾਨ ਤੇ ਕਿ ਮੈਂ ਫਤਿਹ ਪਾ ਸਕਾਂ। ਮਾਨ ਸਿੰਘ ਰਾਜਾ ਚਾਹੁੰਦਾ ਹੈ ਕਿ ਫੌਜਾਂ ਸਮੇਤ ਉਧਰ ਨੂੰ ਕਾਮਰੂ ਦੇਸ਼ ਵੱਲ ਵੱਧ ਸਕਾਂ।
ਜਿੱਤ ਕਿਤ ਫੈਲ ਪਰੀ ਬੜ ਅਨੀ,
ਇਸ ਤਰ੍ਹਾਂ ਜਦੋਂ ਇਸਨੇ ਸੋਚਿਆ ਕਿ ਜੋ ਪਾਰਲੇ ਪਾਸੇ ਵੱਲ ਰਾਜਾ ਹੈ ਆਪਣੀਆਂ ਫੌਜਾਂ ਸਹਿਤ ਉਹਨੂੰ ਜਿੱਤਿਆ ਜਾ ਸਕੇ, ਆਪਣੀ ਫੌਜ ਮਾਨ ਸਿੰਘ ਰਾਜੇ ਨੇ ਇੱਧਰ ਉੱਧਰ ਪਸਾਰੀ ਫੈਲਾਈ ਹੈ,
ਤ੍ਰਾਸਤ ਦੇਸ਼ ਦੇਖ ਕਰ ਘਨੀ,
ਤੇ ਦੇਸ਼ ਦੇ ਜਿਹੜੇ ਲੋਕ ਹਨ ਬਹੁਤੀ ਫੌਜ ਵੇਖ ਕੇ ਡਰਨ ਲੱਗ ਪਏ,
ਨਿਜ ਲੋਕਨ ਭੈ ਜਾਨ ਬਿਸਾਲਾ,
ਤੇ ਰਾਜਾ ਜਿਹੜਾ ਉੱਥੋਂ ਦਾ ਕਾਮਰੂ ਦੇਸ਼ ਦਾ ਰਾਜਾ ਹੈ ਜੰਤਰ ਮੰਤਰਾਂ ਦੇ ਕਰਨ ਕਰਾਉਣ ਵਾਲਾ, ਉਹਨੇ ਵੇਖਿਆ ਕਿ ਜਿਹੜੇ ਆਪਣੇ ਲੋਕ ਹਨ ਇਹ ਤਾਂ ਬੜੇ ਭੈ ਭੀਤ ਹੋ ਗਏ, ਡਰ ਗਏ ਹਨ ਮਾਨ ਸਿੰਘ ਰਾਜੇ ਤੋਂ।
ਨੌਕਾ ਰਚੀ ਏਕ ਮਹਿਪਾਲਾ,
ਇਸ ਲਈ ਉਸਨੇ ਇੱਕ ਯਤਨ ਸੋਚਿਆ ਕਿ ਹੁਣ ਕੋਈ ਯਤਨ ਕਰਾਂ ਜਿਹਦੇ ਕਰਕੇ ਮਾਨ ਸਿੰਘ ਰਾਜਾ ਮੇਰੇ ਵੱਲ ਵੱਧ ਕੇ ਅੱਗੇ ਨਾ ਆ ਸਕੇ, ਤਾਂ ਇਹਨੇ ਫਿਰ ਇੱਕ ਬਹੁਤ ਹੀ ਸੁੰਦਰ ਬੇੜੀ ਬਣਵਾਈ ਹੈ,
ਇਸ ਪਰ ਪੁਤਲੀ ਰੁਚਰ ਬਣਾਈ,
ਇਸਨੇ ਆਪਣੀ ਵੱਲੋਂ ਵਿਉਂਤ ਬਣਾਈ ਹੈ ਕਿ ਮਾਨ ਸਿੰਘ ਰਾਜੇ ਦਾ ਚਿੱਤ ਕਿਸੇ ਤਰ੍ਹਾਂ ਭਰਮਾਇਆ ਜਾਵੇ, ਤੇ ਇੱਕ ਬਹੁਤ ਹੀ ਸੁੰਦਰ ਪੁਤਲੀ ਜਿਹੀ ਬਣਾ ਦਿੱਤੀ ਸੁੰਦਰ ਸ਼ਕਲ ਵਾਲੀ।
ਜਨ ਸਾਚੀ ਤ੍ਰਿਆ ਇਹ ਬਿਠਾਈ,
ਤੇ ਜਾਣੋ ਕਿ ਸੱਚੀ ਮੁੱਚੀ ਦੀ ਹੀ ਕੋਈ ਇਸਤਰੀ ਹੀ ਉਸ ਵਿੱਚ ਬਿਠਾਈ ਹੋਵੇ। ਉਸ ਪੁਤਲੀ ਨੂੰ, ਮੂਰਤੀ ਜਿਹੀ ਨੂੰ, ਜੋ ਇਸਤਰੀ ਦੇ ਸ਼ਕਲ ਦੀ ਬਣਾ ਕੇ ਕਾਮਰੂ ਦੇਸ਼ ਦੇ ਰਾਜੇ ਨੇ ਬੇੜੀ ਦੇ ਵਿੱਚ ਬਿਠਵਾ ਦਿੱਤੀ, ਰਖਵਾ ਦਿੱਤੀ।
ਫੁੱਲ ਕਮਲ ਕੋ ਕਰਿਓ ਬਨਾਵਨ,
ਤੇ ਇੱਕ ਕਮਲ ਦਾ ਫੁੱਲ ਜੋ ਬਹੁਤ ਸੁੰਦਰ ਬਣਾ ਕੇ,
ਮਹਾ ਸੁਗੰਧਿਤ ਸੋ ਮਨ ਭਾਵਨ,
ਤੇ ਬਹੁਤ ਸੁਗੰਧਿਤ ਫੁੱਲ ਮਨ ਭਾਉਂਦਾ।
ਅਭਿਮੰਤ੍ਰਿਤ ਕਰ ਸਰਬ ਪ੍ਰਕਾਰਾ,
ਸਭ ਤਰ੍ਹਾਂ ਕਰਕੇ ਉਹ ਫੁੱਲ ਜੋ ਹੈ ਉਸ ਬਨਾਉਟੀ ਬਣਾਈ ਹੋਈ ਪੁਤਲੀ ਇਸਤਰੀ ਦੇ ਸ਼ਕਲ ਦੀ, ਇਸਤਰੀ ਰੂਪ ਦੀ, ਉਸ ਦੇ ਹੱਥ ਵਿੱਚ ਉਹ ਫੁੱਲ ਜਿਹਾ ਫੜਾ ਦਿੱਤਾ।
ਮਾਨ ਸਿੰਘ ਕੋ ਨਾਮ ਉਚਾਰਾ,
ਮੰਤ੍ਰਿਤ ਕਰ ਸਰਬ ਪ੍ਰਕਾਰਾ, ਸਭ ਤਰ੍ਹਾਂ ਕਰਕੇ ਮੰਤਰ ਆਦਿਕ ਸਾਧ ਕੇ ਫਿਰ ਉਸ ਤੋਂ ਜਿਹੜਾ ਮਾਨ ਸਿੰਘ ਰਾਜੇ ਦੇ ਜੋ ਨਾਮ ਹੈ ਉਹਦਾ ਉਚਾਰਨ ਕਰਵਾਇਆ ਉਸ ਮੂਰਤੀ ਤੋਂ।
ਮੰਤਰ ਸ਼ਕਤ ਕਰ ਨਾਉ ਚਲਾਈ,
ਤਾਂ ਮੰਤਰਾਂ ਦੀ ਸ਼ਕਤੀ ਕਰਕੇ ਫਿਰ ਬੇੜੀ ਜੋ ਚਲਵਾ ਦਿੱਤੀ ਉਸ ਰਾਜੇ ਕਾਮਰੂ ਦੇਸ਼ ਦੇ ਰਾਜੇ ਨੇ।
ਸਨੇ ਸਨੇ ਸੋ ਚੱਲ ਕਰ ਆਈ,
ਸਹਿਜ ਸਹਿਜ ਚੱਲ ਕਰਕੇ ਦੂਸਰੇ ਕਿਨਾਰੇ ਤੋਂ ਮਾਨ ਸਿੰਘ ਰਾਜੇ ਵੱਲ ਦੇ ਕਿਨਾਰੇ ਵੱਲ ਨੂੰ ਆ ਰਹੀ ਸੀ ਬੇੜੀ।
ਟਟ ਪਰ ਮਾਨ ਸਿੰਘ ਕੋ ਡੇਰਾ,
ਤੇ ਉਰਲੇ ਕਿਨਾਰੇ ਪਾਸ ਰਾਜਪੂਤ ਰਾਜੇ ਮਾਨ ਸਿੰਘ ਦਾ ਜਿੱਥੇ ਡੇਰਾ ਹੈ।
ਅਬ ਲੋਕਤ ਦਰਿਆਓ ਬਡੇਰਾ,
ਤੇ ਜਿੱਥੋਂ ਕਿ ਬਹੁਤ ਵੱਡਾ ਫੈਲਾਓ ਦੇ ਵਿੱਚ ਬਹੁਤਾ ਚੌੜਾ ਦਰਿਆ ਨਜ਼ਰ ਆਉਂਦਾ।
ਇੱਕ ਦੋਏ ਦਾਸ ਪਾਸ ਤਿਸ ਕਾਲਾ,
ਤੇ ਮਾਨ ਸਿੰਘ ਰਾਜਾ ਜਿੱਥੇ ਬੈਠਾ ਹੋਇਆ ਹੈ ਫੌਜਾਂ ਹਨ ਕੋਲ ਜੋ ਵੱਖਰੀਆਂ ਵੱਖਰੀਆਂ ਥਾਵਾਂ ਥਾਵਾਂ 'ਤੇ ਫੈਲੀਆਂ ਹੋਈਆਂ, ਪਰ ਇਹਦੇ ਦੋ ਸਿਪਾਹੀ ਇਹਦੇ ਪਾਸ ਬੈਠੇ ਹੋਏ ਹਨ।
ਪਿਖਿਓ ਅਚੰਭਾ ਆਏ ਵਿਸਾਲਾ,
ਪਿਖਿਓ ਅਚੰਭਾ ਆਏ ਵਿਸਾਲਾ, ਇਸ ਨੇ ਬਹੁਤ ਅਚਰਜ ਜਿਹੀ ਜੋ ਸ਼ਕਲ ਵਾਲੀ ਮੂਰਤ ਜਿਹੀ ਵੇਖੀ ਹੈ ਕਿ ਬੇੜੀ ਜੋ ਮੇਰੀ ਤਰਫ ਇਸ ਪਾਸੇ ਵੱਲ ਆ ਰਹੀ ਹੈ ਇਸ ਵਿੱਚ ਬਹੁਤ ਹੀ ਸੁੰਦਰ ਮੂਰਤੀ ਹੈ, ਜਿਵੇਂ ਕਿ ਇਹਨੂੰ ਲੱਗਿਆ ਕਿ ਸੁੰਦਰ ਇਸਤਰੀ ਵਿੱਚ ਬੈਠੀ ਹੋਈ ਹੈ।
ਜਲ ਕੇ ਬੇਗ ਨਾ ਨੌਕਾ ਚੱਲੇ,
ਤੇ ਬਹੁਤਾ ਜਲ ਦਾ ਪ੍ਰਵਾਹ ਹੈ ਜਿਸ ਵਿੱਚ, ਔਰ ਨੌਕਾ ਜੋ ਬੇੜੀ ਹੈ ਉਹ ਜਲ ਦੇ ਪ੍ਰਵਾਹ ਦੇ ਅਨੁਸਾਰ ਹੀ ਇੱਧਰ ਉੱਧਰ ਨਹੀਂ ਹੈ ਜਾਂਦੀ।
ਨਰ ਬਿਨ ਸਨੇ ਸਨੇ ਨਿਜ ਠਿੱਲੈ,
ਤੇ ਜਾਣੋ ਕਿ ਉਸ ਵਿੱਚ ਮਨੁੱਖ ਵੀ ਨਹੀਂ ਹੋਰ ਕੋਈ ਬੈਠਾ ਹੋਇਆ, ਤੇ ਸਹਿਜੇ ਸਹਿਜੇ ਜਿਵੇਂ ਮੰਤਰਾਂ ਨਾਲ ਕਾਮਰੂ ਦੇਸ਼ ਦੇ ਰਾਜੇ ਵੱਲੋਂ ਉਹ ਬੇੜੀ ਤਰਾਈ ਜਾ ਰਹੀ ਹੈ, ਚਲਾਈ ਜਾ ਰਹੀ ਹੈ, ਤਿਵੇਂ ਤਰਦੀ ਮਾਨ ਸਿੰਘ ਰਾਜੇ ਵੱਲ ਨੂੰ ਆ ਰਹੀ।
ਅਬ ਲੋਕਤ ਚਲ ਆਈ ਪਾਸਾ,
ਤੇ ਮਾਨ ਸਿੰਘ ਰਾਜਾ ਉਸ ਵੱਲ ਦੇਖ ਰਿਹਾ ਹੈ ਤਾਂ ਤਰਦੀ ਹੋਈ ਬੇੜੀ ਨੇੜੇ ਜਦ ਪਹੁੰਚੀ,
ਬਿਸਮਯੋ ਭੂਪਤ ਅਜਬ ਤਮਾਸ਼ਾ,
ਤਾਂ ਅਸਚਰਜ ਜਿਹਾ ਤਮਾਸ਼ਾ ਇਸਨੇ ਜਾਣਿਆ ਕਿ ਇਹ ਤਾਂ ਅਸਚਰਜ ਹੀ ਕੌਤਕ ਹੈ, ਬਹੁਤ ਹੀ ਜੋ ਸੁੰਦਰ ਬੇੜੀ ਹੈ ਉਸ ਵਿੱਚ ਸੁੰਦਰ ਮੂਰਤੀ ਪ੍ਰਤੀਤ ਹੋ ਰਹੀ ਹੈ।
ਅਤਿ ਸੁੰਦਰ ਪੁਤਲੀ ਸੋ ਨਿਹਾਰੀ,
ਤੇ ਬਹੁਤ ਸੁੰਦਰ ਪੁਤਲੀ ਵਿੱਚ ਰੱਖੀ ਹੋਈ ਵੇਖੀ ਹੈ ਇਸ ਮਾਨ ਸਿੰਘ ਰਾਜੇ ਨੇ।
ਮਾਨ ਸਿੰਘ ਸੁਧ ਦੇਹ ਵਿਸਾਰੀ,
ਤਾਂ ਜਿਸ ਕਰਕੇ ਆਪਣੇ ਮਨ ਤਨ ਦੀ ਖਬਰਸਾਰ ਸੁਧ ਬੁੱਧ ਇਸ ਨੂੰ ਵਿਸਰ ਗਈ।
ਦੇਖ ਚਲਤ ਮਨ ਮੋਹਿਤ ਹੋਵਾ,
ਇਹ ਕੌਤਕ ਜਿਹਾ ਹੋ ਰਿਹਾ ਵੇਖ ਕਰਕੇ ਰਾਜਪੂਤ ਰਾਜੇ ਮਾਨ ਸਿੰਘ ਦਾ ਮਨ ਮੋਹਿਆ ਗਿਆ।
ਸ਼ੁਭਤ ਅਦਖ ਔਰ ਧੀਰਜ ਖੋਵਾ,
ਤੇ ਹਿਰਦੇ ਦੇ ਵਿੱਚ ਬਹੁਤਾ ਹੀ ਮੋਹ ਦਾ ਪ੍ਰਭਾਵ ਪਿਆ ਹੈ, ਜਿਸ ਕਰਕੇ ਸੂਰਮਿਆਂ ਵਾਲਾ ਜੋ ਧੀਰਜ ਹੈ ਹੌਸਲਾ ਇਸਨੇ ਚਿੱਤ ਵਿੱਚੋਂ ਗਵਾ ਲਿਆ।
ਪਹੁੰਚੀ ਅਤਿਸ਼ੈ ਆਏ ਸਮੀਪ,
ਜਿਸ ਵੇਲੇ ਬਹੁਤੇ ਨਜ਼ਦੀਕ ਬੇੜੀ ਤਰਦੀ ਹੋਈ ਪਾਸ ਪਹੁੰਚ ਰਹੀ ਹੈ।
ਰਹਿਓ ਨਾ ਗਇਓ ਤਬ ਹੈ ਅਵਨੀਪ,
ਤਾਂ ਇਸ ਮਾਨ ਸਿੰਘ ਰਾਜੇ ਦੇ ਪਾਸੋਂ ਰਿਹਾ ਨਾ ਗਿਆ।
ਬਾਰ ਬਾਰ ਅਵਲੋਕਨ ਕਰਤਾ,
ਬਾਰ ਬਾਰ ਸੁੰਦਰ ਸ਼ਕਲ ਵਾਲੀ ਜੋ ਮੂਰਤੀ ਹੈ ਬੇੜੀ ਵਿੱਚ ਰੱਖੀ ਹੋਈ ਵੇਖਣਾ ਕਰਦਾ,
ਪਰ ਉਹ ਖਿਆਲ ਤਿਸ ਨਾਹਿਨ ਟਰਤਾ,
ਤੇ ਉਸ ਦੇ ਵੇਖਣ ਦੇ ਪ੍ਰਾਪਤ ਕਰਨ ਦੇ ਨਜ਼ਦੀਕ ਜਾਣ ਦੇ ਖਿਆਲ ਵਿੱਚ ਹੀ ਪੈ ਗਿਆ, ਜਿਸ ਕਰਕੇ ਮਨ ਮੋਹਿਤ ਹੋ ਗਿਆ। ਇਸਦਾ ਮਨ ਜੋ ਹੈ ਉਸ ਨੂੰ ਵੇਖਣ ਦੇ ਖਿਆਲ ਤੋਂ ਟਲਦਾ ਨਹੀਂ।
ਬਹੁ ਸੁੰਦਰ ਜਪ ਫੂਲ ਨਿਹਾਰਿਓ,
ਤੇ ਬਹੁਤ ਸੋਹਣਾ ਫੁੱਲ ਉਸ ਮੂਰਤੀ ਦੇ ਹੱਥ ਵਿੱਚ ਇਸ ਮਾਨ ਸਿੰਘ ਰਾਜੇ ਨੇ ਤੱਕਿਆ,
ਇਸ ਲੈ ਬੇਹਿਤ ਹੱਥ ਪਸਾਰਿਓ,
ਤੇ ਇਸ ਨੇ ਨੇੜੇ ਜਾ ਕੇ, ਜਦ ਬੇੜੀ ਨੇੜੇ ਆਈ ਹੈ, ਕਿਨਾਰੇ ਦੇ ਕੋਲ ਪਹੁੰਚੀ ਹੈ, ਤਾਂ ਉਹ ਸੁੰਦਰ ਫੁੱਲ ਜੋ ਹੱਥ ਵਿੱਚ ਤੱਕਿਆ ਹੈ, ਇਸਨੇ ਪ੍ਰਾਪਤ ਕਰਨ ਵਾਸਤੇ ਆਪਣਾ ਹੱਥ ਅੱਗੇ ਪਸਾਰਿਆ।
ਪੁੱਤਰੀ ਕਰ ਤੇ ਜਬ ਹੀ ਲੀਨ ਹੋ,
ਪੁਤਲੀ ਦੇ ਹੱਥੋਂ ਜਦੋਂ ਇਸਨੇ ਉਹ ਫੁੱਲ ਲਿਆ ਹੈ ਸੁੰਦਰ,
ਘ੍ਰਾਣ ਨਿਕਟ ਕਰ ਸੁੰਘਨ ਕੀਨ ਹੋ,
ਉਹ ਸੁਗੰਧਤ ਫੁੱਲ ਲੈ ਕੇ ਆਪਣੀ ਨਾਸਕਾ ਦੇ ਪਾਸ ਕਰਕੇ ਫੁੱਲ ਦੀ ਸੁਗੰਧੀ ਲੈਣ ਲੱਗਾ।
ਤਤ ਛਿਨ ਭਇਓ ਬਾਵਰੋ ਮਾਨ,
ਜਦੋਂ ਇਸਨੇ ਫੁੱਲ ਨੂੰ ਪਾਸ ਕਰਕੇ ਆਪਣੇ ਮੁਖ ਦੇ ਸੁੰਘਿਆ ਹੈ ਨਾਸਕਾ ਨਾਲ, ਤਾਂ ਇਸ ਪ੍ਰਕਾਰ ਜਿਸ ਵੇਲੇ ਯਤਨ ਐਸਾ ਕੀਤਾ,
ਦਲ ਬਲ ਕੀ ਸੁਧ ਗਈ ਜਹਾਨ,
ਤਤ ਛਿਨ ਭਇਓ ਬਾਵਰੋ ਮਾਨ, ਇਹ ਮਾਨ ਸਿੰਘ ਰਾਜਾ ਉਸੇ ਵੇਲੇ ਹੀ ਬਾਵਰਾ ਹੋ ਗਿਆ, ਝੱਲਾ ਹੋ ਗਿਆ, ਕਮਲਾ ਹੀ ਹੋ ਗਿਆ। ਜਾਣੋ ਕਿ ਇਸ ਨੂੰ ਆਪਣੇ ਦਲ ਦੀ ਤੇ ਆਪਣੇ ਬਲ ਦੀ ਜੋ ਸੁਧ ਬੁੱਧ ਹੈ ਸਭ ਵਿਸਰ ਗਈ।
ਜਬ ਹੈ ਚੰਮੂ ਨੈ ਇਮ ਨ੍ਰਿਪ ਜਾਣਿਓ,
ਜਦੋਂ ਇਸ ਦੀਆਂ ਫੌਜਾਂ ਨੇ ਜਾਣਿਆ ਕਿ ਸਾਡਾ ਜਿਹੜਾ ਰਾਜਾ ਇਹ ਤਾਂ ਕਮਲਾ ਹੋ ਗਿਆ, ਆਪਣੀ ਵੱਲੋਂ ਤਾਂ ਇਹ ਫੁੱਲ ਦੀ ਸੁਗੰਧੀ ਲੈਣ ਵਾਸਤੇ ਗਿਆ, ਪਤਾ ਨਹੀਂ ਕੀ ਹੋ ਗਿਆ ਇਹਨੂੰ, ਜਦੋਂ ਇਵੇਂ ਪਤਾ ਲੱਗਿਆ ਹੈ ਤਾਂ ਸਭ ਬਹੁਤ ਹੈਰਾਨ ਹੋ ਗਏ।
ਇਤ ਉਤ ਭਏ ਤਰਾਸ ਮਨ ਠਾਣਿਓ,
ਮਨ ਵਿੱਚ ਉਹਨਾਂ ਨੇ ਡਰ ਮੰਨ ਲਿਆ ਕਿ ਸਾਡਾ ਰਾਜਾ ਬਹੁਤ ਬਲੀ ਹੈ, ਉਹਦੇ ਅਨੁਸਾਰ ਹੀ ਅਸੀਂ ਚੱਲ ਕੇ ਆਏ ਸੀ, ਉਹ ਜਦੋਂ ਆਪ ਹੀ ਕਮਲਾ ਹੋ ਗਿਆ ਸਾਡਾ ਵੱਡਾ ਸੈਨਾਪਤੀ, ਅਤੇ ਅਸੀਂ ਕਿੱਧਰ ਜਾਣਾ ਹੈ ਹੁਣ, ਕਿਸ 'ਤੇ ਫਤਿਹ ਪਾਵਾਂਗੇ, ਕਿਸ ਤਰ੍ਹਾਂ, ਮਨ ਵਿੱਚ ਡਰ ਧਾਰਨ ਕੀਤਾ, ਭੈ ਭੀਤ ਹੋ ਕੇ ਇੱਧਰ ਉੱਧਰ ਚਲੇ ਗਏ।
ਬਿਨਾਂ ਭੂਪ ਲਸ਼ਕਰ ਫਟ ਗਇਓ,
ਤੇ ਬਿਨਾਂ ਰਾਜੇ ਤੋਂ ਹੋਣ ਕਰਕੇ ਇਹਨਾਂ ਦੀਆਂ ਫੌਜਾਂ ਦਾ ਜਿਹੜਾ ਲਸ਼ਕਰ ਹੈ ਖਿੰਡ ਪੁੰਡ ਗਿਆ।
ਆਪ ਆਪ ਕੋ ਕਿਤ ਕਿਤ ਭਇਓ,
ਤੇ ਆਪੋ ਆਪਣੀ ਤਰਫ ਜਿੱਧਰ ਕਿਸੇ ਦਾ ਮਨ ਕੀਤਾ ਉੱਧਰ ਨੂੰ ਚਲੇ ਗਏ।
ਲੈ ਸੁਧ ਕਾਵਰ ਦੇਸ਼ ਨਰੇਸ਼,
ਤੇ ਜਦੋਂ ਇਹ ਕਾਵਰੂ ਦੇਸ਼ ਦੇ ਰਾਜੇ ਨੂੰ ਖਬਰ ਮਿਲੀ ਹੈ ਕਿ ਜੋ ਮੈਂ ਆਪਣਾ ਯਤਨ ਕੀਤਾ ਵਾਰ ਚਲਾਇਆ, ਉਹ ਮੇਰਾ ਵਾਰ ਕਾਰਗਰ ਹੋ ਗਿਆ, ਮਾਨ ਸਿੰਘ ਰਾਜਾ ਤਾਂ ਕਮਲਾ ਹੋ ਗਿਆ ਹੈ।
ਲਰਿਓ ਆਏ ਸੰਗ ਚੰਮੂ ਵਿਸ਼ੇਸ਼,
ਤਾਂ ਉਸਨੇ ਬਹੁਤ ਸਾਰੀ ਫੌਜ ਅੱਗੋਂ ਲੈ ਆਉਂਦੀ ਹੈ, ਜਿਸ ਤਰਫ ਮਾਨ ਸਿੰਘ ਰਾਜੇ ਦੀ ਫੌਜ ਹੈ, ਉੱਧਰ ਫੌਜ ਭੇਜ ਕੇ ਲੜਿਆ।
ਮਾਨ ਸਿੰਘ ਸੁਧ ਲੀਨ ਸਨਾਹੇ,
ਪਰ ਮਾਨ ਸਿੰਘ ਨੂੰ ਆਪਣੇ ਸਰੀਰ ਦੀ ਆਪਣੇ ਆਪ ਦੀ ਕੋਈ ਸੁਧ ਖਬਰਸਾਰ ਨਾ ਆਈ।
ਠਹਿਰੀ ਨਹਿ ਸੈਨਾ ਰਣ ਮਾਹੇ,
ਤੇ ਜੰਗ ਦੇ ਮੈਦਾਨ ਵਿੱਚ ਜਿਹੜੀ ਫੌਜ ਹੈ ਮਾਨ ਸਿੰਘ ਰਾਜੇ ਦੀ, ਆਪਣੇ ਰਾਜੇ ਤੋਂ ਬਿਨਾਂ ਨਾ ਦੁਸ਼ਮਣ ਰਾਜੇ ਦੇ ਅੱਗੇ, ਉਹਨਾਂ ਫੌਜਾਂ ਦੇ ਅੱਗੇ ਨਾ ਠਹਿਰ ਸਕੀ।
ਭਾਗੇ ਦੂਰ ਅੰਤਰੋ ਪਾਏ,
ਤੇ ਕਈ ਭੱਜ ਗਏ ਇੱਧਰ ਉੱਧਰ ਫਰਕ ਪਾ ਕੇ।
ਬੇਰਾ ਕਰਿਓ ਤਰਾਸ ਉਪਜਾਏ,
ਤੇ ਡਰ ਕਰਕੇ ਉਹਨਾਂ ਨੇ ਕਈਆਂ ਫੌਜਾਂ ਨੇ ਜਿਹੜੇ ਮਾਨ ਸਿੰਘ ਦੀਆਂ ਫੌਜਾਂ, ਡਰ ਕੇ ਹੋਰ ਥਾਂ 'ਤੇ ਜਾ ਕੇ ਉਹਨਾਂ ਨੇ ਆਪਣਾ ਡੇਰਾ ਕੀਤਾ ਹੈ, ਉਹ ਮੈਦਾਨ ਛੱਡ ਕੇ ਉੱਥੋਂ ਚਲੇ ਗਏ। ਇੱਥੋਂ ਤੱਕ ਸਮੇਂ ਅਨੁਸਾਰ ਜੋ ਪ੍ਰਸੰਗ ਦੀ ਵਿਚਾਰ ਹੋਈ ਹੈ, ਅੱਗੇ ਜਿਸ ਪ੍ਰਕਾਰ ਜਿਵੇਂ ਕਿ ਜੋ ਹੋਰ ਰਾਜੇ ਨੂੰ ਜਿਸ ਪ੍ਰਕਾਰ ਜੋ ਭੇਜਣਾ ਸਮੇਂ ਅਨੁਸਾਰ, ਜੋ ਔਰੰਗਜ਼ੇਬ ਦੇ ਵੇਲੇ ਇਹ ਜੋ ਜਿਹੜਾ ਬਾਦਸ਼ਾਹ ਹੋਇਆ ਹੈ, ਜੋ ਮਾਨ ਸਿੰਘ ਰਾਜਾ, ਇਹ ਅਕਬਰ ਬਾਦਸ਼ਾਹ ਵੇਲੇ ਹੋਇਆ, ਔਰ ਬਾਅਦ ਵਿੱਚ ਸਮਾਂ ਬੀਤਣ 'ਤੇ ਜਦੋਂ ਉਸ ਇਲਾਕੇ 'ਤੇ ਫਤਿਹ ਪਾਉਣ ਵਾਸਤੇ ਔਰੰਗਜ਼ੇਬ ਵੇਲੇ ਜੋ ਰਾਜਾ ਜਾਵੇਗਾ, ਉਸ ਬਾਬਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਹਾਇਤਾ ਪ੍ਰਾਪਤ ਕਰਨ ਦੇ ਜੋ ਪ੍ਰਸੰਗ ਹਨ, ਅਗਲੇ ਦੀਵਾਨ ਵਿੱਚ ਸਰਵਣ ਕਰਨੇ। ਭੁੱਲਾਂ ਚੁੱਕਾਂ ਦੀ ਖਿਮਾ, ਅਗਾਹ ਵਾਸਤੇ ਗਰੀਬ ਨਿਵਾਸ, ਸਤਿਗੁਰੂ ਜੀ ਸਮਤ ਬਖਸ਼ਣ ਜੀ।
ਮਾਨ ਸਿੰਘ ਸੁਧ ਲੀਨ ਸਨਾਹੇ, ਠਹਿਰੀ ਨਹਿ ਸੈਨਾ ਰਣ ਮਾਹੇ, ਭਾਗੇ ਦੂਰ ਅੰਤਰੋ ਪਾਏ, ਡੇਰਾ ਕਰਿਓ ਤਰਾਸ ਉਪਜਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।